ਸਤਿਗੁਰੂ ਵੱਡਾ ਸਾਲਾ ਏ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀ ਆਈਆਂ, ਜਾਤੀ ਸਪਾਰਾਂ ਤਾਂ ਮਨ ਵਸਾਈਆਂ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰੀਆਂ ਆਈਆਂ। ਸਹਿ ਤੁੱਠੇ ਨੌ ਨਿਦਵਾਈਆਂ, ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਈ। ਗੋਏ ਅਤੇ ਲੱਕੜੀ ਅੰਦਰ ਕੀੜਾ ਹੋਈ, ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਈ। ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਈ। ਸੂਤਕ ਕਿਉਂ ਕਰ ਰੱਖੀਏ, ਸੂਤਕ ਪਵੇ ਰਸੋਈ। ਨਾਨਕ ਸੂਤਕ ਏਵ ਨਾ ਉਤਰੇ, ਗਿਆਨ ਉਤਾਰੇ ਤੋਈ। ਮਨ ਕਾ ਸੂਤਕ ਲੋਭ ਹੈ, ਜੀਵਾ ਸੂਤਕ ਪੂਰ। ਅੱਖੀ ਸੂਤਕ ਵੇਖਣਾ ਪਰਤੇ ਪਰਤਨ ਰੂਪ। ਕੰਨੀ ਸੂਤਕ ਕੰਨ ਪੈ, ਲਾਜਤ ਵਾਰੀ ਖਾਏ। ਨਾਨਕ ਹੰਸਾ ਆਦਮੀ ਬੰਦੇ ਜੰਪੁਰ ਜਾਏ। ਸਭੋ ਸੂਤਕ ਭਰਮ ਹੈ, ਦੂਜੇ ਲੱਗੇ ਜਾਈ। ਜੰਮਣ ਮਰਨਾ ਹੁਕਮ ਹੈ, ਪਾਣੇ ਆਵੇ ਜਾਈ। ਖਾਣਾ ਪੀਣਾ ਪਵਿੱਤਰ ਹੈ, ਦਿੱਤਨ ਰਿਜਕ ਸਮਾਏ। ਨਾਨਕ ਜਿਨੀ ਗੁਰਮੁਖ ਬੁੱਝਿਆ, ਤਿੰਨਾ ਸੂਤਕ ਨਾਏ।
ਅੱਜ ਦੇ ਸਰਬਾਨੀ ਸਾਧਸੰਗ ਲਈ ਗੁਰੂ ਸਾਹਿਬਾਂ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਹੈ ਸੂਤਕ। ਜੇਕਰ ਸੂਤਕ ਮੰਨੀਏ ਸਭੈ ਸੂਤਕ ਹੋਏ, ਗੋਏ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ। ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਸੂਤਕ ਕੀ ਕਰ ਰੱਖੀਏ, ਸੂਤਕ ਮਨ ਹੋਈ। ਨਾਨਕ ਸੂਤਰੇ ਗਿਆਨ ਉਤਾਰੇ ਤੋਈ। ਮਨ ਕਾ ਸੂਤਕ ਲੋਭ ਹੈ, ਜਿਵਿਆ ਸੂਤਕ ਕੂੜ। ਅੱਖੀ ਸੂਤਕ ਵੇਖਣਾ ਪਰਤਿਆ ਪਰਧਨ ਰੂਪ। ਕੰਨੀ ਸੂਤਕ ਕੰਨ ਪੈ, ਲਾਇਤ ਵਾਰੀ ਖਾਏ। ਨਾਨਕ ਹੰਸਾ ਆਦਮੀ ਵਧੈ ਜੰਪੁਰ ਜਾਏ। ਸਭੋ ਸੂਤਕ ਭਰਮ ਹੈ, ਦੂਜਾ ਲੱਗੇ ਜਾਏ। ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਖਾਣਾ ਪੀਣਾ ਪਵਿੱਤਰ ਹੈ, ਜਿਤਨ ਰਜਕ ਸਜਾਏ। ਨਾਨਕ ਜਿਨੇ ਗੁਰਮੁਖ ਪੂਜਿਆ, ਤਿੰਨਾ ਸੂਤਕ ਨਾਏ। ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਇਸ ਸੂਤਕ ਸ਼ਬਦ ਦੇ ਰਾਹੀਂ ਬਹੁਤ ਗਹਿਰਾ ਔਰ ਵਿਆਪਕ ਉਪਦੇਸ਼ ਦਿੱਤਾ ਹੈ। ਇਸ ਮਾਤ ਲੋਕ ਦੇ ਵਿੱਚ ਸੂਤਕ ਦਾ ਜੋ ਪਹਿਲਾ ਭਾਵ ਹੈ ਉਹ ਹੈ ਅਪਵਿੱਤਰ ਹੋਣਾ। ਅਪਵਿੱਤਰਤਾ ਕੀ ਹੈ? ਇਸ ਜਗਤ ਦੇ ਵਿੱਚ ਪੁਰਾਣੇ ਯੁਗਾਂ ਦੇ ਵਿੱਚ ਜੋ ਕਰਮ ਕਾਂਡ ਚੱਲ ਰਹੇ ਸਨ, ਉਹਨਾਂ ਕਰਮ ਕਾਂਡਾਂ ਦੇ ਜ਼ਰੀਏ ਅਵਤਾਰਾਂ ਨੇ ਇਹ ਧਾਰਨਾ ਪ੍ਰਗਟ ਕੀਤੀ ਕਿ ਇਸ ਤਰੀਕੇ ਦੇ ਨਾਲ ਯੱਗ, ਹਵਨ ਜਾਂ ਹੋਰ ਤੀਰਥਾਂ ਦੇ ਭ੍ਰਮਣ ਕਰਨ ਨਾਲ ਇਹ ਮਨ ਕਾਬੂ ਵਿੱਚ ਆਉਂਦਾ ਹੈ ਔਰ ਅਸੀਂ ਪਵਿੱਤਰ ਹੁੰਦੇ ਹਾਂ। ਪਰ ਸਤਿਗੁਰੂ ਉਪਦੇਸ਼ ਕਰਦੇ ਹਨ ਕਿ ਇਸ ਤਰੀਕੇ ਦੇ ਨਾਲ ਅਸੀਂ ਪਵਿੱਤਰ ਨਹੀਂ ਹੋ ਸਕਦੇ। ਗੁਰੂ ਨਾਨਕ ਸਾਹਿਬ ਜੀ ਜਿਹੜੀ ਪਹਿਲੀ ਉਦਾਸੀ ਹੋਈ ਹੈ, ਉਸ ਦੇ ਵਿੱਚ ਜਦੋਂ ਉਹ ਹਰਿਦੁਆਰ ਗਏ ਹਨ ਕੁੰਭ ਦੇ ਮੇਲੇ ਵਿੱਚ, ਉੱਥੇ ਉਹਨਾਂ ਨੇ ਇਸ ਅਪਵਿੱਤਰਤਾ ਨੂੰ ਸਪਸ਼ਟ ਕੀਤਾ ਹੈ ਕਿ ਇਸ ਤਰੀਕੇ ਦੇ ਨਾਲ ਅਸੀਂ ਪਵਿੱਤਰ ਨਹੀਂ ਹੋ ਸਕਦੇ। ਉਸ ਦੀ ਕੀ ਵਜ੍ਹਾ ਹੈ? ਸਭ ਤੋਂ ਪਹਿਲਾਂ ਉਹਨਾਂ ਨੇ ਉਪਦੇਸ਼ ਦਿੱਤਾ ਹੈ ਰਸੋਈ ਦੇ ਮੁਤਲਕ ਕਿ ਅਸੀਂ ਜੋ ਭੋਜਨ ਤਿਆਰ ਕਰਦੇ ਹਾਂ ਕਿਆ ਉਹ ਪਵਿੱਤਰ ਹੈ? ਇੱਕ ਹਵਾ ਹੈ, ਕਿਆ ਹਵਾ ਦੇ ਵਿੱਚ ਕੀਟਾਣੂ ਨਹੀਂ ਹਨ? ਕਰੋੜਾਂ ਹੀ ਕੀਟਾਣੂ ਹਨ। ਇੱਕ ਪਾਣੀ ਦਾ ਘੁੱਟ ਹੈ, ਪਾਣੀ ਦੇ ਵਿੱਚ ਜੀਵ ਨਹੀਂ ਹੈ। ਬਨਸਪਤੀ ਇਸ 84 ਲੱਖ ਜਾਮਿਆਂ ਦੇ ਵਿੱਚ 30 ਲੱਖ ਕਿਸਮ ਦੀ ਬਨਸਪਤੀ ਹੈ ਔਰ ਹਰ ਦਾਣੇ ਦੇ ਅੰਦਰ ਉਹ ਜੀਵਾਤਮਾ ਮੌਜੂਦ ਹੈ। ਹੁਣ ਕਈ ਸਵਾਲ ਕਰਦੇ ਹਨ ਕਿ ਮਨੁੱਖੇ ਜਨਮ ਦੇ ਵਿੱਚ ਜੋ ਜੀਵਾਤਮਾ ਮੌਜੂਦ ਹੈ ਇਹ ਚੇਤਨ ਸਰੂਪ ਹੈ ਤੇ ਬਨਸਪਤੀ ਦੇ ਵਿੱਚ ਉਹ ਬੋਲਦੀ ਕਿਉਂ ਨਹੀਂ ਜਾਂ ਹੋਰ ਕੋਈ ਕਿਰਿਆ ਕਿਉਂ ਨਹੀਂ ਕਰਦੀ ਸਾਨੂੰ ਨਜ਼ਰ ਕਿਉਂ ਨਹੀਂ ਆਉਂਦੀ ਪਰ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਇਹ ਜੀਵਾਤਮਾ ਆਪਣੇ ਕਰਮਾਂ ਕਰਕੇ ਬਹੁਤ ਸਾਰੀਆਂ ਜੋ ਨਿਚਲੀਆਂ ਜੂਨੀਆਂ ਹਨ ਉਹਨਾਂ ਦੇ ਵਿੱਚ ਗੁਪਤ ਜਾਣੀ ਕਿ ਸੁਪਤ ਅਵਸਥਾ ਵਿੱਚ ਰਹਿੰਦੀਆਂ ਨੇ ਉਹ ਜਿਉਂ ਜਿਉਂ ਇਹਨਾਂ ਦੇ ਕਰਮ ਭੁਗਤਾਨ ਹੁੰਦੇ ਨੇ ਤਿਉਂ ਤਿਉਂ ਇਹਨਾਂ ਦੇ ਵਿੱਚ ਚੇਤਨ ਪ੍ਰਗਟ ਹੁੰਦੀ ਹੈ ਔਰ ਜਿਉਂ ਜਿਉਂ ਇਹ ਚੇਤਨ ਹੁੰਦੀਆਂ ਜਾਂਦੀਆਂ ਨੇ ਉਸੇ ਤਰੀਕੇ ਦੇ ਨਾਲ ਇਹਨਾਂ ਨੂੰ ਉਤਲੀਆਂ ਸ਼੍ਰੇਣੀਆਂ ਦੇ ਵਿੱਚ ਜਨਮ ਮਿਲਦਾ ਹੈ ਔਰ ਇਸ ਤਰੀਕੇ ਦੇ ਨਾਲ ਪੌੜੀ ਦਰ ਪੌੜੀ ਚੜ੍ਹਦੀ ਹੋਈ ਇਹ ਆਖਰੀ ਜਾਮਾ ਜਿਸ ਨੂੰ ਅਸੀਂ ਮਨੁੱਖਾ ਜਨਮ ਕਹਿੰਦੇ ਹਾਂ ਉਸ ਦੇ ਵਿੱਚ ਆ ਕਰਕੇ ਇਹ ਚੇਤਨ ਰੂਪ ਪ੍ਰਗਟ ਹੁੰਦਾ ਹੈ ਔਰ ਉਸ ਤੋਂ ਵੀ ਅੱਗੇ ਅਗਰ ਇਹ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਆਪਣੇ ਸਤਿਗੁਰ ਦੀ ਟੇਕ ਲੈ ਲਵੇ ਉਹਦੀ ਸ਼ਰਨ ਦੇ ਵਿੱਚ ਉਹਦੇ ਹੁਕਮ ਅਨੁਸਾਰ ਕਰਮ ਕਰਨ ਲੱਗ ਜਾਵੇ ਤੇ ਇਹ ਉਹ ਪਰਮ ਚੇਤਨ ਦਾ ਅੰਸ਼ ਹੈ ਔਰ ਸੱਚਮੁੱਚ ਇਹਦੇ ਅੰਦਰ ਉਹ 12 ਸੂਰਜ ਪ੍ਰਗਟ ਹੋ ਜਾਂਦੇ ਨੇ ਤਾਂ ਕਿ ਇਹ ਉਹ ਉਸ ਅਲਖ ਦੇ ਵਿੱਚ ਮਿਲਣ ਦੇ ਕਾਬਲ ਹੋ ਜਾਏ ਜਿਸ ਨੂੰ ਕਿ ਇਹਨਾਂ ਅੱਖਾਂ ਕੰਨਾਂ ਜਾਂ ਸਰੀਰ ਜਾਂ ਕਿਸੇ ਹੋਰ ਵਸਤੂ ਦੇ ਰਾਹੀਂ ਅਸੀਂ ਜਾਣ ਨਹੀਂ ਸਕਦੇ ਤਾਂ ਸਤਿਗੁਰੂਆਂ ਨੇ ਉੱਥੇ ਉਪਦੇਸ਼ ਕੀਤਾ ਹੈ ਸ਼ਾਮ ਦਾ ਸਮੇਂ ਸੀ ਜਿਸ ਵੇਲੇ ਰਸੋਈ ਤਿਆਰ ਕਰਨ ਦਾ ਵੇਲਾ ਹੋਇਆ ਹੈ ਉਸ ਵੇਲੇ ਗੁਰੂ ਸਾਹਿਬਾਂ ਨੇ ਇੱਕ ਪਾਸੇ ਇੱਕ ਕੋਈ ਸ਼ਰਧਾਲੂ ਆਇਆ ਹੈ ਰਾਜਾ ਦਾ ਪੁੱਤਰ ਸੀ ਉਸਨੇ ਫਰਿਆਦ ਕੀਤੀ ਕਿ ਮੇਰਾ ਰਾਜ ਜੋ ਹੈ ਮੈਨੂੰ ਵਾਪਸ ਮਿਲ ਜਾਏ ਗੁਰੂ ਸਾਹਿਬਾਂ ਨੇ ਵਚਨ ਕੀਤੇ ਨੇ ਕਿ ਅਗਰ ਤੂੰ ਇੱਥੇ ਲੰਗਰ ਚਲਾ ਦੇਵੇਂ ਭੋਜਨ ਦਾ ਇੰਤਜ਼ਾਮ ਕਰ ਦੇਵੇਂ ਉਹਨਾਂ ਨਿਮਨ ਸ਼੍ਰੇਣੀਆਂ ਵਾਲੇ ਵਾਸਤੇ ਕਿਉਂਕਿ ਉੱਚੀ ਸ਼੍ਰੇਣੀਆਂ ਵਾਲਿਆਂ ਵਾਸਤੇ ਤਾਂ ਰਸੋਈ ਹਮੇਸ਼ਾ ਤਿਆਰ ਹੁੰਦੀ ਨਹੀਂ ਸੀ ਪਰ ਨਿਚਲੀ ਸ਼੍ਰੇਣੀਆਂ ਵਾਲਿਆਂ ਵਾਸਤੇ ਕੋਈ ਇੰਤਜ਼ਾਮ ਨਹੀਂ ਸੀ ਹੁੰਦਾ ਤੇ ਫਿਰ ਤੇਰਾ ਰਾਜ ਤੈਨੂੰ ਵਾਪਸ ਮਿਲ ਸਕਦਾ ਹੈ ਉਸ ਲਈ ਉਸਨੇ ਫਰਿਆਦ ਕੀਤੀ ਹੈ ਕਿ ਮੈਂ ਤਾਂ ਇੱਕ ਸ਼ਿਕਾਰੀ ਹਾਂ ਹਿਰਨ ਦਾ ਸ਼ਿਕਾਰ ਕਰਕੇ ਲਿਆਇਆ ਵਾਂ ਤੇ ਇਸ ਦੇ ਹੁਕਮ ਹੈ ਨਹੀਂ ਬਣਾਉਣ ਵਾਸਤੇ ਤੇ ਕਿਸ ਤਰੀਕੇ ਦੇ ਨਾਲ ਮੈਂ ਇੰਤਜ਼ਾਮ ਕਰਾਂ ਮੇਰੇ ਕੋਲ ਜੋ ਕੁਛ ਵੀ ਸਮਰੱਥਾ ਹੈ ਉਹ ਮੈਂ ਆਪਦੇ ਚਰਨਾਂ ਦੇ ਵਿੱਚ ਭੇਂਟ ਕਰਦਾ ਵਾਂ ਉਸ ਲਈ ਗੁਰੂ ਸਾਹਿਬ ਮੁਸਕਰਾਏ ਹਨ ਉਹਨਾਂ ਨੇ ਉਪਦੇਸ਼ ਦਿੱਤਾ ਹੈ ਕਿ ਅੱਜ ਦੀ ਰਸੋਈ ਦੇ ਵਿੱਚ ਤੂੰ ਹਿਰਨ ਦੇ ਮਾਸ ਨੂੰ ਪਕਾ ਜਿਸੇ ਉੱਥੇ ਹਿਰਨ ਦਾ ਮਾਸ ਪੱਕਣ ਲੱਗਾ ਹੈ ਚਾਰੋਂ ਪਾਸੇ ਹੱਲਾ ਮੱਚ ਗਿਆ ਕਿ ਇੱਕ ਸਾਧੂ ਮਹਾਤਮਾ ਹੈ ਉਹ ਰਸੋਈ ਦੇ ਵਿੱਚ ਮਾਸ ਪਕਵਾਇਆ ਜਾ ਰਿਹਾ ਹੈ ਦੂਸਰੇ ਪਾਸੇ ਉਹਨਾਂ ਨੇ ਮਰਦਾਨੇ ਨੂੰ ਭੇਜਿਆ ਹੈ ਅੱਗ ਲਿਆਉਣ ਵਾਸਤੇ ਜਿਸ ਲਈ ਉਹ ਕਿਸੇ ਵੈਸ਼ ਦੀ ਰਸੋਈ ਦੇ ਵਿੱਚ ਅੰਦਰ ਗਿਆ ਹੈ ਅੱਗ ਲਿਆਉਣ ਵਾਸਤੇ ਉਸਨੇ ਫਰਿਆਦ ਕੀਤੀ ਹੈ ਵੀ ਭਾਈ ਮੈਨੂੰ ਅੱਗ ਚਾਹੀਦੀ ਹੈ ਉਹ ਵੇਸ਼ ਨੇ ਜਿਸ ਲਈ ਉਸਦਾ ਵੇਸ਼ਭੂਸ਼ਾ ਦੇਖੀ ਹੈ ਉਸਨੂੰ ਨਿਮਨ ਸ਼੍ਰੇਣੀ ਦਾ ਜਾਣ ਕਰਕੇ ਉਸਨੂੰ ਦੁਤਕਾਰਿਆ ਹੈ ਕਿ ਤੂੰ ਮੇਰੀ ਰਸੋਈ ਜਿਹੜੀ ਹੈ ਉਹ ਭ੍ਰਸ਼ਟ ਕਰ ਦਿੱਤੀ ਹੈ ਯਾਨੀ ਕਿ ਉਸ ਵੇਲੇ ਛੂਆਛਾਤ ਔਰ ਅਪਰਪ੍ਰਿਤਾ ਸੂਤਕ ਦਾ ਇਤਨਾ ਗਹਿਰਾ ਭਾਵ ਸੀਗਾ ਕਿ ਅਗਰ ਕੋਈ ਨਿਮਨ ਸ਼੍ਰੇਣੀ ਦਾ ਬੰਦਾ ਕਿਸੇ ਬ੍ਰਾਹਮਣ ਨੂੰ ਯਾਨੀ ਕਿ ਉੱਚ ਕੁੱਲ ਵਾਲੇ ਨੂੰ ਨਜ਼ਰ ਵੀ ਆ ਜਾਏ ਤੇ ਉਹ ਜਾ ਕਰਕੇ ਇਸ਼ਨਾਨ ਕਰਦਾ ਸੀ ਔਰ ਅਗਰ ਉਹ ਭੋਜਨ ਯਾਨੀ ਕਿ ਉਹ ਜਿੱਥੇ ਪਕਾਇਆ ਜਾਂਦਾ ਰਸੋਈ ਦੇ ਵਿੱਚ ਅੰਦਰ ਚਲਾ ਜਾਵੇ ਤੇ ਉਹ ਸਾਰਾ ਦਾ ਸਾਰਾ ਪਕਾਇਆ ਆ ਖਾਣਾ ਜਿਹੜਾ ਨਾਲੀ ਚ ਰੋੜ ਦਿੱਤਾ ਜਾਂਦਾ ਸੀ ਔਰ ਫਿਰ ਨਵੇਂ ਸਿਰੇ ਤੋਂ ਉਹਨੂੰ ਗਾਂ ਦੇ ਗੋਬਰ ਦੇ ਨਾਲ ਲੀਪ ਕਰਕੇ ਤੇ ਉਸ ਨੂੰ ਪਵਿੱਤਰ ਸਮਝਿਆ ਜਾਂਦਾ ਸੀ ਔਰ ਫਿਰ ਖਾਣਾ ਤਿਆਰ ਕੀਤਾ ਜਾਂਦਾ ਸੀ ਗੁਰੂ ਸਾਹਿਬਾਂ ਨੇ ਉੱਥੇ ਬਹੁਤ ਸਾਰੀ ਬਾਣੀ ਉਚਾਰੀ ਹੈ ਜਿਹਦੇ ਵਿੱਚ ਉਹਨਾਂ ਨੇ ਸੰਖੇਪ ਦੇ ਵਿੱਚ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਕਦੇ ਵੀ ਜਿਹਦੇ ਉੱਤੇ ਟੈਕਸ ਲਗਾਇਆ ਜਾ ਰਿਹਾ ਯਾਨੀ ਕਿ ਇੱਕ ਬ੍ਰਾਹਮਣ ਦੇ ਉੱਪਰ ਟੈਕਸ ਹੈ ਇੱਕ ਗਾਂ ਦੇ ਵੇਚਣ ਔਰ ਖਰੀਦਣ ਦੇ ਵਿੱਚ ਟੈਕਸ ਹੈ ਔਰ ਉਸ ਗਾਂ ਦੇ ਗੋਬਰ ਦੇ ਨਾਲ ਲੇਪੀ ਹੋਈ ਰਸੋਈ ਕਿਸ ਤਰੀਕੇ ਨਾਲ ਪਵਿੱਤਰ ਹੋ ਸਕਦੀ ਹੈ ਇਹ ਵਿਚਾਰ ਕਰਨ ਵਾਲੀ ਗੱਲ ਹੈ ਇੱਕ ਬ੍ਰਾਹਮਣ ਯਾਨੀ ਕਿ ਉੱਚ ਸ਼੍ਰੇਣੀ ਦਾ ਆਪਣੇ ਆਪ ਨੂੰ ਕਹਿੰਦਾ ਹੈ ਪਰ ਜਿਸ ਵੇਲੇ ਹਨੇਰਾ ਹੋ ਜਾਂਦਾ ਹੈ ਉਹੀ ਗਰੀਬਾਂ ਨੂੰ ਯਾਨੀ ਕਿ ਉਹਨਾਂ ਦੇ ਉੱਤੇ ਮਜ਼ਲੂਮਾਂ ਦੇ ਉੱਪਰ ਨਜਾਇਜ਼ ਤਰੀਕੇ ਦੇ ਨਾਲ ਇਸਤੇਮਾਲ ਕੀਤੇ ਗਏ ਕਰਮ ਕਾਂਡਾਂ ਨੂੰ ਔਰ ਉਹਨਾਂ ਦੇ ਕੋਲੋਂ ਖੋਇਆ ਗਿਆ ਜਿਹੜਾ ਧਨ ਹੈ ਗਲਤ ਤਰੀਕੇ ਨਾਲ ਲਿਆ ਗਿਆ ਉਹਦੇ ਨਾਲ ਉਹ ਮਾਸ ਵੀ ਖਾਂਦੇ ਨੇ ਔਰ ਉਹਨੂੰ ਆਪਣੇ ਸੁੱਖ ਸਾਧਨ ਦੇ ਵਿੱਚ ਇਸਤੇਮਾਲ ਵੀ ਕਰਦੇ ਨੇ ਤੇ ਉਹ ਇਹ ਭੋਜਨ ਜਿਹੜਾ ਹੈ ਇਹ ਸਾਤਵਿਕ ਨਹੀਂ ਹੋ ਸਕਦਾ ਕਿਉਂਕਿ ਉਹਦੇ ਵਿੱਚ ਇਨਸਾਨੀ ਖੂਨ ਔਰ ਇਨਸਾਨੀ ਮਾਸ ਦਾ ਜਿਹੜਾ ਹੈ ਮਿਲਾਵਟ ਕੀਤੀ ਗਈ ਹੈ ਤੇ ਗੁਰੂ ਸਾਹਿਬਾਂ ਨੇ ਉੱਥੇ ਬਹੁਤ ਸਾਰੇ ਭਰਮ ਦੂਰ ਕੀਤੇ ਉੱਥੇ ਨਾਲ ਹੀ ਇਹ ਮਾਸ ਦਾ ਜਿਹੜਾ ਜ਼ਿਕਰ ਸੀਗਾ ਬਹੁਤ ਸਾਰੀ ਸ੍ਰਿਸ਼ਟੀ ਅੱਜ ਦੇ ਚੱਲ ਰਹੇ ਸਮੇਂ ਦੇ ਵਿੱਚ ਵੀ ਇਸ ਭਰਮ ਦੇ ਵਿੱਚ ਇਸ ਸੂਤਕ ਦੇ ਵਿੱਚ ਫਸੀ ਹੋਈ ਹੈ ਉਸ ਨੂੰ ਇਸ ਦਾ ਗਿਆਨ ਹੀ ਨਹੀਂ ਕਿ ਕਿਆ ਸਿਰਫ ਮਾਸ ਨੂੰ ਛੋੜ ਦੇਣ ਦੇ ਨਾਲ ਕਿਆ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ ਬਹੁਤ ਸਾਰੇ ਇੱਥੇ ਇਹ ਸਮਝ ਕਰਕੇ ਬੈਠੇ ਨੇ ਕਿ ਅਸੀਂ ਮਾਸ ਖਾਣਾ ਛੋੜ ਦਿੱਤਾ ਹੈ ਤੇ ਸ਼ਾਇਦ ਅਸੀਂ ਸਤਿਗੁਰੂ ਵਾਲੇ ਜਾਂ ਕਿ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂਗੇ ਤੇ ਸਿਰਫ ਕੇਵਲ ਮਾਸ ਨੂੰ ਛੋੜ ਦੇਣ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਬਾਣੀ ਜੋ ਹੈ ਸੰਤਾਂ ਦੀ ਬੜੀ ਗਹਿਰੇ ਔਰ ਵਿਆਪਕ ਅਰਥ ਲੈ ਕਰਕੇ ਆਉਂਦੀ ਹੈ ਅਸੀਂ ਮਨਮਤ ਦੇ ਵਿੱਚ ਆ ਕਰਕੇ ਉਹਨਾਂ ਦੇ ਅਧੂਰੇ ਅਰਥ ਕੱਢ ਕੇ ਉਹਦੇ ਅਸਲੀ ਭਾਵ ਨੂੰ ਅਸੀਂ ਭੁੱਲ ਜਾਂਦੇ ਹਾਂ ਔਰ ਉਹਦੇ ਬਾਟਲੇ ਨੂੰ ਹੀ ਅਸੀਂ ਕਹਿੰਦੇ ਰਹਿੰਦੇ ਹਾਂ ਉਹਦੇ ਨਾਲ ਕੀ ਹੁੰਦਾ ਕਿ ਅਸਲੀ ਜੋ ਅੰਦਰ ਦੀ ਗਿਰੀ ਹੈ ਉਹਨੂੰ ਅਸੀਂ ਪ੍ਰਾਪਤ ਨਹੀਂ ਕਰ ਸਕਦੇ ਤੋ ਇੱਥੇ ਗੁਰੂ ਸਾਹਿਬਾਂ ਨੇ ਉਸ ਵੇਲੇ ਜਿਹੜੀ ਬਾਣੀ ਉਚਾਰੀ ਹੈ ਉਹਦੇ ਵਿੱਚ ਸਪਸ਼ਟ ਕੀਤਾ ਹੈ ਉਹ ਕਹਿੰਦੇ ਨੇ ਜੀਵ ਦੀ ਉਤਪਤੀ ਕਿੱਥੋਂ ਹੈ ਵਿਚਾਰ ਕਰਨ ਵਾਲੀ ਗੱਲ ਹੈ। ਵੀਰ ਨੇ ਜਾ ਕੇ ਜੋ ਬਲੱਡ ਹੈ ਬਲੱਡ ਦੇ ਬਿੰਦੂ ਦੇ ਨਾਲ ਮਿਲਣ ਕਰਕੇ ਇਹ ਜੀਵ ਦੀ ਉਤਪਤੀ ਹੁੰਦੀ ਹੈ ਔਰ ਦੋਨਾਂ ਦਾ ਹੀ ਆਧਾਰ ਕੀ ਹੈ ਖੂਨ ਔਰ ਮਾਸ। ਯਾਨੀ ਕਿ ਜਿਸ ਖੂਨ ਔਰ ਮਾਸ ਦੇ ਨਾਲ ਜੀਵ ਦੀ ਉਤਪਤੀ ਹੈ ਔਰ ਫਿਰ ਇਹਦੀ ਪਰਵਰਿਸ਼ ਕਿੱਥੇ ਹੈ ਮਾਸ ਦੇ ਅੰਦਰ। ਯਾਨੀ ਕਿ ਮਾਸ ਦੇ ਅੰਦਰ ਰਹਿੰਦਾ ਹੈ ਮਾਸ ਦੇ ਨਾਲ ਉਤਪਤੀ ਹੋਈ ਹੈ ਔਰ ਅੰਦਰ ਖਾ ਕੀ ਰਿਹਾ ਇਹਨੂੰ ਜਿਹੜੀ ਖੁਰਾਕ ਦਿੱਤੀ ਜਾਂਦੀ ਹੈ ਬਲੱਡ ਜੋ ਹੈ ਮਾਂ ਦੀ ਨਲੀਆ ਦੇ ਵਿੱਚੋਂ ਸਿੱਧਾ ਇਸ ਨੂੰ ਪਾਸ ਕੀਤਾ ਜਾਂਦਾ ਹੈ। ਯਾਨੀ ਕਿ ਅੰਦਰ ਇਹਦੀ ਖੁਰਾਕ ਵੀ ਖੂਨ ਹੀ ਹੈ ਮਾਸ ਹੀ ਹੈ। ਬਾਹਰ ਆ ਕਰਕੇ ਇਹ ਬਹੁਤ ਸਾਰਾ ਸ਼ੋਰ ਮਚਾਉਂਦਾ ਹੈ ਕਿ ਮਾਸ ਖਾਣਾ ਚਾਹੀਦਾ ਜਾਂ ਮਾਸ ਨਹੀਂ ਖਾਣਾ ਚਾਹੀਦਾ। ਇੱਥੇ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਕੋਈ ਵੀ ਐਸੀ ਚੀਜ਼ ਯਾਨੀ ਕਿ ਜਿਹਦੇ ਵਿੱਚ ਅਸੀਂ ਚੇਤਨ ਸਰੂਪ ਮਹਿਸੂਸ ਕਰਦੇ ਹਾਂ ਚੇਤਨ ਕੀ ਹੈ ਇਹ ਪਰਮਾਤਮਾ ਦਾ ਅੰਸ਼ ਹੈ ਔਰ ਜਿੱਥੇ ਪਰਮਾਤਮਾ ਦਾ ਅੰਸ਼ ਹੈ ਯਾਨੀ ਕਿ ਉਹ ਜੀਵਾਤਮਾ ਦੇ ਰੂਪ ਵਿੱਚ ਮੌਜੂਦ ਹੈ। ਕੋਈ ਵੀ ਪਾਣੀ ਦਾ ਘੁੱਟ ਹਵਾ ਯਾਨੀ ਕਿ ਕੋਈ ਵੀ ਐਸੀ ਜਗ੍ਹਾ ਨਹੀਂ ਜਿੱਥੇ ਜੀਵਾਣੂ ਉਹ ਮੌਜੂਦ ਨਹੀਂ ਹੈ ਔਰ ਉਸ ਤਰੀਕੇ ਦੇ ਨਾਲ ਪਕਾਈ ਗਈ ਰਸੋਈ ਪਕਾਇਆ ਗਿਆ ਭੋਜਨ ਕਿਸ ਤਰੀਕੇ ਦੇ ਨਾਲ ਪਵਿੱਤਰ ਹੋ ਸਕਦਾ ਹੈ। ਪਰਮ ਭੂਲੇ ਅਗਿਆਨ ਅੰਧਲੇ ਪਰਮ ਪਰਮ ਫੁੱਲ ਤੁਰ ਆਵੇ। ਯਾਨੀ ਕਿ ਇੱਕ ਫੁੱਲ ਨੂੰ ਜਦੋਂ ਅਸੀਂ ਉਹਦੀ ਟਹਿਣੀ ਤੋਂ ਅਲੱਗ ਕਰਦੇ ਹਾਂ ਉਹਦੇ ਅੰਦਰ ਜੀਵਾਤਮਾ ਮੌਜੂਦ ਸੀ ਅਸੀਂ ਉਹਦੀ ਹੱਤਿਆ ਕਰ ਦਿੱਤੀ ਉਹਨੂੰ ਅਸੀਂ ਪਰਮਾਤਮਾ ਦੇ ਅੱਗੇ ਪਰਮਾਤਮਾ ਕਿਹਨੂੰ ਮੰਨ ਰਹੇ ਹਾਂ ਇੱਕ ਪੋਥੀ ਨੂੰ ਮੰਨ ਰਹੇ ਹਾਂ ਇੱਕ ਮੂਰਤੀ ਪੱਥਰ ਦੀ ਮੂਰਤੀ ਨੂੰ ਪਰਮਾਤਮਾ ਮੰਨ ਰਹੇ ਹਾਂ। ਯਾਨੀ ਕਿ ਇੱਕ ਜੀਵਾਤਮਾ ਦੀ ਹੱਤਿਆ ਕਰਕੇ ਅਸੀਂ ਇੱਕ ਪੱਥਰ ਨੂੰ ਖੁਸ਼ ਕਰ ਰਹੇ ਹਾਂ ਇੱਕ ਪੋਥੀ ਨੂੰ ਖੁਸ਼ ਕਰ ਰਹੇ ਹਾਂ ਕਿਆ ਉਸ ਤਰੀਕੇ ਦੇ ਨਾਲ ਅਸੀਂ ਪਵਿੱਤਰ ਹੋ ਜਾਵਾਂਗੇ। ਇਹ ਜੋ ਸੂਤਕ ਸ਼ਬਦ ਹੈ ਇਹ ਪਵਿੱਤਰ ਹੋਣਾ ਅਸੀਂ ਤੇ ਸੱਚਮੁੱਚ ਹੀ ਇਹ ਪਵਿੱਤਰ ਹਾਂ ਜਨਮ ਤੋਂ ਲੈ ਕਰਕੇ ਮ੍ਰਿਤੂ ਤੱਕ ਇਹ ਪਵਿੱਤਰ ਹੀ ਰਹੇ। ਕਦੀ ਵੀ ਅਸੀਂ ਪਵਿੱਤਰ ਹੋਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਪਵਿੱਤਰ ਕਿਸਨੇ ਹੋਣਾ ਹੈ ਇਹ ਵਿਚਾਰ ਕਰਨ ਵਾਲੀ ਗੱਲ ਹੈ। ਪਵਿੱਤਰ ਹੋਣਾ ਹੈ ਇਸ ਜੀਵਾਤਮਾ ਨੇ ਜਿਹੜੀ ਸਦੀਆਂ ਤੋਂ ਹੀ ਇਹ ਪਵਿੱਤਰ ਹੈ। ਕਿਸ ਤਰੀਕੇ ਨਾਲ ਇਹ ਪਵਿੱਤਰ ਹੈ ਜਿਹੜੀ ਇਸਨੇ ਕਰਮਾਂ ਦੀ ਮੈਲ ਇਕੱਠੀ ਕੀਤੀ ਹੋਈ ਹੈ। ਕਰਮ ਕਿਸ ਤਰੀਕੇ ਦੇ ਨਾਲ ਕੀਤੇ ਨੇ ਅਵਤਾਰਾਂ ਦੇ ਹੁਕਮ ਦੇ ਨਾਲ ਕਈ ਤਰੀਕੇ ਦੇ ਯੱਗ ਕਰਕੇ ਕਈ ਤਰੀਕੇ ਦੇ ਤੀਰਥਾਂ ਦਾ ਭ੍ਰਮਣ ਕਰਕੇ ਇਹ ਜਿਤਨੇ ਵੀ ਨਿਵਲੀ ਕਰਮ ਨੇ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਜਗ੍ਹਾ ਜਗ੍ਹਾ ਤੇ ਸਪਸ਼ਟ ਕੀਤਾ ਹੈ ਕਿ ਇਸ ਤਰੀਕੇ ਦੇ ਨਾਲ ਜੀਵਾਤਮਾ ਕਦੇ ਵੀ ਜੋ ਹੈ ਪਵਿੱਤਰ ਨਹੀਂ ਹੋ ਸਕਦੀ। ਯਾਨੀ ਕਿ ਮਨ ਦੀ ਸੂਕਸ਼ਮ ਤੋਂ ਸੂਕਸ਼ਮ ਤਰੰਗ ਦੇ ਅਧੀਨ ਕੀਤਾ ਗਿਆ ਕਰਮ ਬੰਧਨਕਾਰੀ ਪ੍ਰਭਾਵ ਦੇ ਵਿੱਚ ਹੈ ਉਸਦਾ ਭੁਗਤਾਨ ਉਸਨੂੰ ਕਰਨਾ ਪਏਗਾ। ਜਿਸ ਲਈ ਜੀਵਾਤਮਾ ਨੂੰ ਭੁਗਤਾਨ ਕਰਨਾ ਪਏਗਾ ਯਾਨੀ ਕਿ ਉਸਦੇ ਉੱਪਰ ਮੈਲ ਚੜ ਰਹੀ ਹੈ ਇਹ ਜਿਹੜੀ ਮੈਲ ਹੈ ਇਹੀ ਹੈ ਅਸਲੀ ਸੂਤਕ ਯਾਨੀ ਕਿ ਇਹ ਪਵਿੱਤਰਤਾ। ਔਰ ਜਿਹੜੇ ਜੀਵਾਤਮਾ ਨੇ ਇਹ ਮਹਿਸੂਸ ਕਰ ਲਿਆ ਮਨੁੱਖੇ ਜਨਮ ਵਿੱਚ ਆ ਕਰਕੇ ਗੁਰੂ ਦੀ ਸ਼ਰਨ ਲੈ ਲਈ ਬਾਣੀ ਨੂੰ ਠੀਕ ਢੰਗ ਨਾਲ ਸੁਣਿਆ ਠੀਕ ਢੰਗ ਨਾਲ ਵਿਚਾਰ ਕਰਕੇ ਧਾਰਨ ਕੀਤਾ ਧਾਰਨ ਕਰਕੇ ਉਸਨੂੰ ਅਮਲੀ ਜਾਮਾ ਪਹਿਨਾਇਆ ਉਸਨੇ ਅਮਲੀ ਜਾਮਾ ਜਿਸਲੇ ਪਹਿਨਾਉਣਾ ਸ਼ੁਰੂ ਕੀਤਾ ਉਸਲੇ ਮੈਲ ਉਤਰਨੀ ਸ਼ੁਰੂ ਹੋ ਗਈ ਉਸਲੇ ਉਸਨੇ ਉਹ ਪਵਿੱਤਰ ਹੋਣ ਲੱਗ ਗਏ। ਯਾਨੀ ਕਿ ਅਸੀਂ ਅਗਰ ਪਵਿੱਤਰ ਹੋਣਾ ਚਾਹੁੰਦੇ ਹਾਂ ਤੇ ਸਾਨੂੰ ਪੌੜੀ ਦਰ ਪੌੜੀ ਸਤਿਗੁਰ ਦੇ ਉਪਦੇਸ਼ ਉੱਪਰ ਅਮਲ ਕਰਨਾ ਪਏਗਾ। ਸੋ ਗੁਰੂ ਸਾਹਿਬਾਂ ਨੇ ਜਿਹੜੀ ਬਾਣੀ ਲਈ ਹੈ ਉਸ ਬਾਣੀ ਦੇ ਵਿੱਚ ਹਰ ਤੁਕ ਦੇ ਵਿੱਚ ਗੁਰੂ ਸਾਹਿਬਾਂ ਨੇ ਇਹ ਸਾਰੇ ਭਰਮ ਦੂਰ ਕੀਤੇ ਨੇ ਕਿ ਜਿਨ੍ਹਾਂ ਭਰਮਾਂ ਦੇ ਵਿੱਚ ਅਸੀਂ ਫਸੇ ਹੋਏ ਹਾਂ ਔਰ ਆਪਣੇ ਆਪ ਨੂੰ ਇਹ ਸਮਝ ਰਹੇ ਹਾਂ ਕਿ ਸਿਰਫ ਨਾਮ ਲੈ ਲੈਣ ਦੇ ਨਾਲ ਜਾਂ ਕਿ ਅੰਮ੍ਰਿਤ ਛਕ ਲੈਣ ਦੇ ਨਾਲ ਸਾਡਾ ਉਧਾਰ ਹੋ ਜਾਏਗਾ ਤੇ ਇਹ ਬਹੁਤ ਵੱਡਾ ਭਰਮ ਹੈ। ਅਸਲੀ ਸੂਤਕ ਹੀ ਇਹੀ ਹੈ। ਯਾਨੀ ਕਿ ਅਸੀਂ ਇਸ ਮਜ਼ਮੂਨ ਨੂੰ ਅੱਛੇ ਤਰੀਕੇ ਨਾਲ ਪਹਿਚਾਣਿਆ ਨਹੀਂ ਹੈ। ਅਸੀਂ ਜਦ ਤੱਕ ਇਸ ਜ਼ਬਾਨ ਕੰਨ ਅੱਖ ਔਰ ਇਸ ਸਰੀਰ ਦੇ ਅੰਦਰ ਬੈਠੀ ਹੋਈ ਆਤਮਾ ਨੂੰ ਪਵਿੱਤਰ ਨਹੀਂ ਕਰ ਲੈਂਦੇ ਤਦ ਤੱਕ ਇਹ ਬਾਹਰ ਦੇ ਜਿਤਨੇ ਵੀ ਕਰਮ ਕਾਂਡ ਨੇ ਇਹ ਆਪਣੇ ਆਪ ਵਿੱਚ ਕੋਈ ਵੀ ਅਰਥ ਨਹੀਂ ਰੱਖਦੇ। ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਅੰਮ੍ਰਿਤ ਛਕ ਲਿਆ ਨਾਮ ਲੈ ਲਿਆ ਮੁਕਤੀ ਦੇ ਅਧਿਕਾਰੀ ਹੋ ਗਏ। ਕਿਆ ਇਹ ਵਚਨ ਝੂਠੇ ਨੇ? ਇਹ ਵਚਨ 16 ਨੇ ਸੱਚ ਨੇ। ਪਰ ਸੱਚ ਕਿਹਨਾਂ ਵਾਸਤੇ ਨੇ? ਜਿਨ੍ਹਾਂ ਨੇ ਇਸ ਮਜ਼ਮੂਨ ਦੇ ਹਰ ਪਹਿਲੂ ਹਰ ਕਿਰਿਆ ਦੇ ਉੱਪਰ ਅਮਲੀ ਜਾਮਾ ਪਹਿਨਾਇਆ। ਔਰ ਉਹਨਾਂ ਵਾਸਤੇ ਪੂਰੇ 100% ਝੂਠੇ ਨੇ ਜਿਨ੍ਹਾਂ ਨੇ ਇਸ ਦੇ ਉੱਪਰ ਧਿਆਨ ਹੀ ਨਹੀਂ ਦਿੱਤਾ। ਸਿਰਫ ਇਹੀ ਕਹਿ ਦਿੱਤਾ ਕਿ ਅਸੀਂ ਨਾਮ ਲੈ ਆਏ ਹਾਂ ਇੱਕ ਅਹਿਸਾਨ ਕਰ ਆਏ ਹਾਂ ਸਤਿਗੁਰੂ ਉੱਪਰ, ਹੁਣ ਉਹ ਸਾਨੂੰ ਆਪਣੇ ਆਪ ਹੀ ਲੈ ਜਾਣਗੇ। ਵਿਚਾਰ ਕਰਕੇ ਦੇਖ ਲਓ ਕਦੇ ਵੀ ਗੰਦੀ ਬੈਲੀ ਆਤਮਾ ਜੋ ਹੈ ਉਹ ਪਰਮਾਤਮਾ ਨੂੰ ਮਿਲ ਨਹੀਂ ਸਕਦੀ। ਇੱਕ ਬੱਚਾ ਗੰਧ ਵਿੱਚ ਲਿਬੜਿਆ ਹੋਇਆ, ਇੱਕ ਮਾਂ ਕੋਲ ਖੜੀ ਹੈ ਜਿਸ ਨੇ ਆਪਣੇ ਢਿੱਡੋਂ ਜਨਮ ਦਿੱਤਾ, 9 ਮਹੀਨੇ ਪੇਟ 'ਚ ਰੱਖਿਆ, ਕਿਤਨੇ ਦੁੱਖ ਸਹੇ ਨੇ, ਕਿਤਨੇ ਕਸ਼ਟ ਸਹਿਣ ਦੇ ਬਾਅਦ ਉਸਨੇ ਜਨਮ ਦਿੱਤਾ, ਪਰ ਉਸਨੂੰ ਕਦੇ ਵੀ ਛਾਤੀ ਦੇ ਨਾਲ ਨਹੀਂ ਲਗਾਉਂਦੀ। ਕਦੋਂ ਲਗਾਉਂਦੀ ਹੈ? ਜਦੋਂ ਉਸਦੀ ਮੈਲ ਸਾਫ਼ ਕਰ ਲੈਂਦੀ ਹੈ, ਉਹਨੂੰ ਧੋ ਲੈਂਦੀ ਹੈ, ਅੱਛੇ ਕੱਪੜੇ ਪਵਾ ਲੈਂਦੀ ਹੈ, ਔਰ ਉਸੀ ਬੱਚੇ ਨੂੰ ਫਿਰ ਛਾਤੀ ਨਾਲ ਲਾ ਲੈਂਦੀ ਹੈ। ਉਸ ਨੂੰ ਫਿਰ ਕਿਸੇ ਹੋਰ ਕੋਈ ਮੰਗੇ ਨਾ ਕਿ ਲਿਆ ਮੈਨੂੰ ਬਾਹਾਂ ਵਿੱਚ ਦੇ ਮੈਂ ਇਹਨੂੰ ਖਿਡਾਵਾਂ, ਇਨਕਾਰ ਕਰ ਦਿੰਦੀ ਹੈ। ਦੋ ਤਿੰਨ ਵਾਰੀ ਕਹਿਣ ਦੇ ਬਾਅਦ ਹੀ ਦਿੰਦੀ ਹੈ। ਯਾਨੀ ਕਿ ਉਹ ਪਰਮਾਤਮਾ ਜਨਮ ਦੇਣ ਤੋਂ ਬਾਅਦ, ਯਾਨੀ ਕਿ ਇਸ ਜੀਵਾਤਮਾ ਨੂੰ ਇਹਨਾਂ ਲੋਕਾਂ ਚ ਭੇਜਣ ਤੋਂ ਬਾਅਦ ਉਹ ਕੋਈ ਭੁੱਲਿਆ ਨਹੀਂ ਬੈਠਾ। ਇਹ ਭੁੱਲ ਕਿਸ ਦੀ ਹੈ? ਇਹ ਮਨ ਦਾ ਸੰਗ ਕਰਕੇ ਜੀਵਾਤਮਾ ਭੁੱਲੀ ਬੈਠੀ ਹੈ। ਅਸਲੀ ਜੋ ਗੱਲ ਹੈ, ਰੁਕਾਵਟ ਹੈ, ਉਹ ਮਨ ਦੀ ਹੈ। ਜਿਨ੍ਹਾਂ ਨੇ ਇਸ ਮਨ ਦੀ ਸਿਆਣਤ ਨੂੰ ਪਛਾਣ ਲਿਆ, ਜਾਣ ਲਿਆ, ਆਪਣੇ ਸਤਿਗੁਰ ਦੀ ਤਰਫ ਅੱਖਾਂ ਖੋਲ ਲਈਆਂ, ਉਹਨਾਂ ਦੀ ਤਰਫੋਂ ਉੱਠ ਗਏ, ਉਹਨਾਂ ਦੇ ਹੁਕਮਾਂ ਦੇ ਉੱਪਰ ਅਮਲੀ ਜਾਮਾ ਪਹਿਨਾਤਾ, ਉਸ ਲਈ ਪਰਮਾਤਮਾ ਕੋਈ ਭੁੱਲਿਆ ਥੋੜੀ ਸੀਗਾ। ਉਹ ਅੰਤਰ ਦੇ ਵਿੱਚ ਹੈ, ਮੌਜੂਦ ਹੈ, ਹਰ ਪੜੀ ਹਰ ਕੱਲ ਉਹ ਇੰਤਜ਼ਾਰ ਕਰ ਰਿਹਾ ਕਦੋਂ ਜੀਵਾਤਮਾ ਜੋ ਹੈ ਇਹ ਸਫਾਈ ਕਰਕੇ ਆਏ ਔਰ ਮੈਂ ਉਸ ਨੂੰ ਗੋਦ ਦੇ ਵਿੱਚ ਲੈ ਕਰਕੇ ਉਹਨੂੰ ਸਦਾ ਲਈ ਅਮਰ ਕਰ ਦੇਵਾਂ। ਇਹ ਗੂੰਦ ਹੈ ਸਤਨਾਮ ਦੇ ਸਮੁੰਦਰ ਦੀ, ਔਰ ਇਹ ਸਤਨਾਮ ਦੇ ਤਾਂ ਹੀ ਮਿਲ ਸਕਦੀ ਹੈ ਜਦੋਂ ਇਹ ਪਵਿੱਤਰ ਹੋ ਜਾਏ। ਜਦੋਂ ਬਦਲਾ ਤੋਂ ਪਾਣੀ ਵਰਸਦਾ ਹੈ, ਕਿੱਚੜ ਦੇ ਵੀ ਢਹਿ ਜਾਂਦਾ ਹੈ ਤੇ ਉਹ ਪਾਣੀ ਦੀਆਂ ਬੂੰਦਾਂ ਜਿਹੜੀਆਂ ਕਿੱਚੜ ਦੇ ਵਿੱਚ ਮਿਲ ਚੁੱਕੀਆਂ ਨੇ ਆਪਣੇ ਆਪ ਨੂੰ ਕਿੱਚੜ ਹੀ ਸਮਝਣ ਲੱਗ ਜਾਂਦੀਆਂ ਨੇ। ਠੀਕ ਉਸੇ ਤਰੀਕੇ ਦੇ ਨਾਲ ਅੱਜ ਜੀਵਾਤਮਾ ਆਪਣੇ ਆਪ ਨੂੰ ਸਰੀਰ ਸਮਝ ਕਰਕੇ ਬੈਠੀ ਹੈ। ਇਹ ਭੁੱਲ ਚੁੱਕੀ ਹੈ ਕਿ ਇਹਦਾ ਦੇਸ਼ ਕਿਹੜਾ ਹੈ, ਕਿੱਥੋਂ ਆਈ ਹੈ, ਇਹ ਪਰਾਏ ਦੇਸ਼ ਵਿੱਚ ਬੈਠੀ ਕਿਸ ਤਰੀਕੇ ਦੇ ਨਾਲ ਖੱਜਲ ਹੋ ਰਹੀ ਹੈ, ਇਹ ਰਾਜ ਕਰਨ ਵਾਸਤੇ ਇਸਦਾ ਜਨਮ ਹੋਇਆ, ਇਸਨੇ ਇਸ ਜਮਾਦਾਰ ਦਾ ਸੰਗ ਕੀਤਾ, ਭੈੜੇ ਦਾ ਸੰਗ ਕੀਤਾ, ਅੱਜ ਸਿਰ ਦੇ ਉੱਪਰ ਗੰਦ ਦੇ ਟੋਕਰੇ ਢੋ ਰਹੀ ਹੈ। ਯਾਨੀ ਕਿ ਗੰਦੇ ਨਿਵਲੀ ਕਰਮ ਕਰਕੇ ਵਾਰ ਵਾਰ ਜੰਮ ਰਹੀ ਹੈ ਔਰ ਮਰ ਰਹੀ ਹੈ। ਪਰ ਜਦੋਂ ਉਸੀ ਪਾਣੀ ਨੂੰ ਅਸੀਂ ਗਰਮ ਕਰਦੇ ਹਾਂ, ਭਾਪ ਬਣ ਕੇ ਉਹ ਪਾਣੀ ਉੱਠਦਾ ਹੈ ਤੇ ਉਸ ਨੂੰ ਆਪਣੀ ਮੂਲ ਦੀ ਪਛਾਣ ਹੁੰਦੀ ਹੈ, ਆਪਣੀ ਅਸਲ ਦੀ ਪਛਾਣ ਹੁੰਦੀ ਹੈ। ਫਿਰ ਉਹਦੇ ਵਿੱਚ ਉਹ ਤੜਫ ਜਾਰ ਹੁੰਦੀ ਹੈ, ਉਹ ਉੱਠਦਾ ਹੈ ਆਪਣੇ ਉਸ ਬੱਦਲ ਦੇ ਵਿੱਚ ਸਮਾਣ ਵਾਸਤੇ ਜਦੋਂ ਉਹ ਨਿਕਲ ਕਰਕੇ ਉਹ ਕਿੱਚੜ ਦਾ ਰੂਪ ਹੋਈ ਬੈਠਾ ਸੀ। ਉਸੇ ਤਰੀਕੇ ਦੇ ਨਾਲ ਇਹ ਜੀਵਾਤਮਾ ਜਦੋਂ ਗੁਰੂ ਦੇ ਉਪਦੇਸ਼ਾਂ ਅਨੁਸਾਰ ਚੇਤਦੀ ਹੈ, ਗੁਰੂ ਸਾਹਿਬ ਆਉਂਦੇ ਨੇ ਚੇਤਾਉਣ ਵਾਸਤੇ ਆਉਂਦੇ ਨੇ, ਹੱਕ ਦੀ ਆਵਾਜ਼ ਦਿੰਦੇ ਨੇ, ਕਿਸ ਵਾਸਤੇ ਦਿੰਦੇ ਨੇ, ਇਸ ਜੀਵਾਤਮਾ ਨੂੰ ਚੇਤਾਉਣ ਵਾਸਤੇ। ਜਦੋਂ ਇਹ ਜੀਵਾਤਮਾ ਚੇਤ ਜਾਂਦੀ ਹੈ, ਉਸ ਵੇਲੇ ਇਸ ਨੂੰ ਆਪਣੇ ਮੂਲ ਦੀ ਖਬਰ ਹੁੰਦੀ ਹੈ, ਇਹ ਤੜਫਦੀ ਹੈ, ਵਿਚਾਰਦੀ ਹੈ ਕਿ ਮੈਂ ਕਿਸ ਤਰੀਕੇ ਦੇ ਨਾਲ ਆਪਣੇ ਮੂਲ ਦੇ ਵਿੱਚ ਸਮਾਵਾਂ, ਕਿਸ ਤਰੀਕੇ ਦੇ ਨਾਲ ਐਸੀ ਕਿਰਿਆ ਕਰਾਂ ਕਿ ਸਤਿਗੁਰੂ ਪ੍ਰਸੰਨ ਹੋਣ। ਕਿਉਂਕਿ ਅਸੀਂ ਜੋ ਇਸ ਮਜ਼ਮੂਨ ਨੂੰ ਲੈ ਕਰਕੇ ਇੱਥੇ ਬੈਠੇ ਹਾਂ, ਇਹ ਮਜ਼ਮੂਨ ਇਤਨਾ ਛੋਟਾ ਨਹੀਂ ਹੈ ਕਿ ਇੱਕ ਵਾਰੀ ਸਤਿਗੁਰ ਕੋਲ ਹੋ ਆਏ ਜਾਂ ਸਾਲ 6 ਮਹੀਨੇ ਬਾਅਦ ਜਾ ਕਰਕੇ ਸਤਸੰਗ ਸੁਣ ਲਿਆ ਜਾਂ ਗੁਰੂ ਘਰ ਜਾ ਕਰਕੇ ਕੀਰਤਨ ਸੁਣ ਲਿਆ, ਕਥਾ ਕਰ ਲਈ, ਸ਼ਬਦ ਦੀ ਵਿਚਾਰ ਕਰ ਲਈ, ਔਰ ਇਹ ਜੀਵਾਤਮਾ ਦਾ ਉਧਾਰ ਨਹੀਂ ਹੋ ਜਾਏਗਾ। ਇਹ ਸਾਰੇ ਜਿਹੜੇ ਕਰਮ ਨੇ ਆਪਣੇ ਆਪ ਦੇ ਵਿੱਚ ਕੋਈ ਵੀ ਅਰਥ ਨਹੀਂ ਰੱਖਦੇ, ਇਹ ਸਿਰਫ ਉਸ ਅੰਗ ਸਰੀਰ ਦਾ ਇੱਕ ਪਹਿਲਾ ਇੱਕ ਪੌੜੀ ਹੈ ਸਿਰਫ। ਅਗਰ ਉਸ ਪੌੜੀ ਤੇ ਅਸੀਂ ਪੈਰ ਨਹੀਂ ਰੱਖਾਂਗੇ ਤੇ ਅਗਲੀ ਪੌੜੀ ਤੇ ਨਹੀਂ ਚੜ ਸਕਦੇ, ਔਰ ਅਗਰ ਅਸੀਂ ਇੱਕ ਪੌੜੀ ਤੇ ਹੀ ਖੜੇ ਹਾਂ ਤੇ ਅਸੀਂ ਕਦੇ ਵੀ ਛੱਤ ਤੱਕ ਨਹੀਂ ਪਹੁੰਚ ਸਕਦੇ। ਯਾਨੀ ਕਿ ਇਹ ਮਜ਼ਬੂਨ ਜਿੱਥੇ ਕਿ ਇਹ ਬਾਣੀ ਸੱਚਖੰਡ ਤੋਂ ਆਪ ਜੀ ਨੂੰ ਮਿਲ ਰਹੀ ਹੈ, ਇਹ ਆਪਣੇ ਆਪ ਦੇ ਵੀ ਸੱਚੀ ਹੈ, ਪਰ ਇਹ ਕਦੇ ਵੀ ਸਾਨੂੰ ਸੱਚਖੰਡ ਨਹੀਂ ਲਿਜਾ ਸਕਦੀ। ਯਾਨੀ ਕਿ ਇਹਦੇ ਵਿੱਚ ਝੂਠ ਵੀ ਹੈ। ਝੂਠ ਕੀ ਹੈ? ਕਿਉਂਕਿ ਇਹ ਜੀਵਾਤਮਾ ਦਾ ਉਧਾਰ ਨਹੀਂ ਕਰ ਸਕਦੀ, ਇਹ ਸਿਰਫ ਇੱਕ ਰਸਤਾ ਦੱਸ ਸਕਦੀ ਹੈ। ਠੀਕ ਉਸੇ ਤਰੀਕੇ ਨਾਲ ਗ੍ਰੰਥਾਂ ਦੇ ਵਿੱਚ ਉਹ ਸੱਚਖੰਡ ਦੀ ਬਾਣੀ ਜੋ ਸੰਤਾਂ ਦੇ ਮੁਖਾਰਬਿੰਦ ਚੋਂ ਉਚਾਰਨ ਕੀਤੀ ਗਈ, ਉਹ ਬਾਣੀ ਦਰਜ ਹੈ, ਉਹ ਰਸਤਾ ਦਰਜ ਹੈ। ਹਰ ਤੁਕ ਦੇ ਵਿੱਚ ਇੱਕੋ ਹੀ ਗੱਲ ਕਹੀ ਗਈ ਹੈ, ਸਤਿਗੁਰੂ ਨੂੰ ਪਛਾਣੋ। ਅਸੀਂ ਨਾਮ ਦੇ ਹੰਕਾਰ ਵਿੱਚ ਡੁੱਬੇ ਫਿਰਦੇ ਹਾਂ, ਵਿਚਾਰ ਕਰਕੇ ਦੇਖੋ, ਨਾਮ ਦੀ ਕੋਈ ਹਸਤੀ ਹੈ? ਅਸੀਂ ਇੱਕ ਤਰਫ਼ ਕਹਿੰਦੇ ਹਾਂ ਨਾਮ ਕੇ ਅਧਾਰੇ ਸਗਲ ਜੰਤ, ਸਾਰੀ ਜੀਵ ਜੰਤ ਦਾ ਆਧਾਰ, ਜੜ ਚੇਤਨ ਦਾ ਆਧਾਰ ਉਹ ਨਾਮ ਹੈ, ਤੇ ਨਾਮ ਕਿਆ ਗੁਰਮੁਖੀ ਦੇ ਲਫ਼ਜ਼ ਹਨ? ਵਿਚਾਰ ਕਰਨ ਵਾਲੀ ਗੱਲ ਹੈ ਕਿ ਗੁਰਮੁਖੀ ਦੇ ਲਫ਼ਜ਼ ਸਿਰਫ 500 ਸਾਲ ਹੀ ਹੋਏ ਨੇ, ਕਿਆ ਉਸ ਤੋਂ ਪਹਿਲੇ ਸ੍ਰਿਸ਼ਟੀ ਕਿਸਨੇ ਰਚੀ ਸੀ? ਉਹ ਨਾਮ ਕਿਹੜਾ ਸੀ? ਬਾਣੀ ਵਜੀ ਚੋ ਜੁਗੀ, ਬਾਣੀ ਜਿਹੜੀ ਹੈ ਉਹ ਕੀ ਹੈ? ਉਹ ਚੇਤਨ ਸਰੂਪ ਹੈ। ਚਵਾ ਯੁਗਾ ਤੋਂ ਦਿਨ ਰਾਤ ਹਰ ਕੜੀ ਹਰ ਪਲ ਇਸ ਜੜ ਔਰ ਚੇਤਨ ਨੂੰ ਆਧਾਰ ਦੇ ਕਰਕੇ ਬੈਠੀ ਹੈ, ਤੇ ਫਿਰ ਉਹ ਨਾਮ ਕਿੱਥੇ ਹੈ? ਉਹ ਨਾਮ ਕਿਸ ਤਰੀਕੇ ਨਾਲ ਮਿਲਦਾ ਹੈ? ਵਿਚਾਰ ਕਰੋ, ਅਗਰ ਇੱਕ ਰਾਜਾ ਜੋ ਆਪਣੇ ਆਪ ਦੇ ਵਿੱਚ ਕਿਤਨੀ ਵੀ ਵੱਡੀ ਸਮਰਥਾ ਰੱਖਦਾ ਹੋਵੇ, ਉਹਦੇ ਹੁਕਮ ਬਗੈਰ ਇੱਕ ਪੱਤਾ ਵੀ ਨਹੀਂ ਹਿਲਦਾ, ਪਰ ਅਗਰ ਉਸਨੇ ਕਿਸੇ ਦੇ ਅੱਗੇ ਹੱਥ ਅੱਡ ਲਿਆ ਤੇ ਉਸਦੀ ਮਹਾਨਤਾ ਕਿਸ ਕੰਮ ਦੀ? ਠੀਕ ਉਸੇ ਤਰੀਕੇ ਦੇ ਨਾਲ ਰੂਹਾਨੀਅਤ ਦਾ ਇਹ ਨਾਮ ਹੈ, ਜਿਸ ਨਾਮ ਦਾ ਅਸੀਂ ਅਹੰਕਾਰ ਭਰਦੇ ਹਾਂ। ਵਿਚਾਰ ਕਰਕੇ ਦੇਖੋ, ਇਹ ਸ੍ਰਿਸ਼ਟੀ ਦਾ ਆਧਾਰ ਇਹ ਨਾਮ ਹੈ, ਇਸਨੇ ਰਚਿਆ ਹੈ, ਇਸ ਨੂੰ ਖਤਮ ਕਰ ਰਿਹਾ, ਪਰ ਉਹ ਨਾਮ ਮੁਹਤਾਜ ਹੈ ਕਿਸ ਦਾ? ਆਪਣੇ ਸਤਿਗੁਰ ਦਾ। ਜਿਸਨੇ ਸਤਿਗੁਰ ਦੇ ਅੱਗੇ ਹੱਥ ਫੈਲਾ ਤੇ ਉਸਦਾ ਮੁਹਤਾਜ ਹੋ ਗਿਆ, ਤੇ ਅਸੀਂ ਕਿਸ ਤਰੀਕੇ ਦੇ ਨਾਲ ਉਸ ਨੂੰ ਮਹਾਨ ਕਹਿ ਸਕਦੇ ਹਾਂ? ਫਿਰ ਮਹਾਨਤਾ ਕਿਸ ਦੀ ਹੈ? ਮਹਾਨਤਾ ਸਿਰਫ ਸਤਿਗੁਰ ਦੀ ਹੈ। ਸਾਰੀਆਂ ਗੱਲਾਂ ਭੁੱਲ ਜਾਓ, ਸਾਰੇ ਨਾਮ ਭੁੱਲ ਜਾਓ, ਸਾਰੇ ਅੰਮ੍ਰਿਤ ਭੁੱਲ ਜਾਓ, एक सतगुरु की शरण ले लो, क्योंकि सतगुरु ही है जिसने वो नाम देना है। वो चाहे पलक झपकते ले जाए, चाहे एक दो तीन चार लफज दे करके ले जाए, या चरण अमृत दे करके ले जाए, या बाटे दी पौंड पौंड दे कर ले जाए, किसी भी तरीके ना ले जाए, यह सतगुरु की अपनी मोज है। और हर युग दे विच, हर समय दे विच सतगुरु जदों भी आते ने, कदे भी यह सृष्टि संतां तो सतगुरां तो खाली नहीं रहती। अगर संत ना होवन यह सृष्टि जल मरे, यह हकीकत है। यह चंद सूरज किस तरीके नाल खड़े ने, यह सतगुरु तो ताकत लैकर के खड़े ने। तो विचार करन वाली गल है, क्या गुरमुखी दे लफज या दो चार लफजा नू अख बंद करके जपण दे नाल क्या यह जीवात्मा मैली जड़ी है उहदी मैल उतर जाएगी? क्या लफजा की अपनी कोई ताकत है? यह विचार करन की गल है। ताकत है तो सिर्फ पूरन सतगुरु दे विच, और असी पूरन सतगुरु नू भुल करके बैठे हाँ। असी अगर उन्हां नू याद करते हैं तो मन के हुक्म दे विच याद करते हैं। मन दियां जो तरंगा उठदियां ने वो इतने सूक्ष्म और गहरे तरीके नाल इस जीवात्मा नू भरम विच फैलांदियां ने कि असल तो दूर लै जांदियां ने, यानी खोल दे विच फसा दिंदियां ने। गिरी तो असी दूर हो जाते हैं। अगर गिरी नहीं खावांगे तो यह रोग किस तरह दूर होएगा? क्या बाहरी खोल दे विच उस मोती नू असी प्राप्त कर सकते हैं? उस मोती नू प्राप्त करन लई उस समुंदर अथाह समुंदर दे विच जो बाणी है, संतां दी बाणी अथाह समुंदर है, इहदे विच गहरी टुब्बी लानी पैंदी है। ब्रह्म ज्ञानी की गत ब्रह्म ज्ञानी जाने। क्या विचार करके देखो, जड़े लंबी दाढ़ी वाले या लंबे चोले वाले सानू अर्थ दिंदे ने, क्या वो सचखंड दे अर्थ ने? क्या वो ब्रह्म ज्ञानी ने? क्या उन्हां नू पता है ब्रह्म किसनू कहा जाता है? ब्रह्म केड़ी जगह है? कदी वो गए ने? कदी विचार किया है? उन्हां नू कोई सवाल पूछ करके देखो कि कदी तुसी उस जोत दे दर्शन किए ने? कदी उस आवाज वाणी जड़ी तुर दरगाह तो आंदी है, हर पल हर कड़ी इस जीवात्मा के अंदर मौजूद है, उसनू कदी तुसी सुनिया है? सारी पोल खुल जाएगी। यह विचार करन वाली गल है। असी क्यों कदी भी इस बाणी के उपर ना तो कदी विचार किया है, और ना ही विचार करके इस मजमून नू धारण किया। असी किस तरह धारण किया? साडे माता पिता जो करते सन असी भी उही करन लग गए। जिस पासे भीड़ इकट्ठी सी असी भी उस भीड़ का एक अंग बन कर रह गए। अगर एक भीड़ किसी पासे जा रही है असी भी उस पासे टुरन लग पे, यानी कि एक भेड़ चाल बन गई। असी इस दे उपर कोई विचार नहीं किया। असी स्कूल दे विच दाखल होंदे हां, एक मजमून साइंस का मजमून सानू पढ़ाया जाता है, उसका एक चैप्टर का एक उप अंग किस तरीके दे नाल टीचर सानू पढ़ाता है, किस तरीके दे नाल असी उस दे उपर विचार करके, किस तरीके दे नाल होमवर्क भी करते हैं, कितनी मेहनत करते हैं रात दिन, फिर लबोरटरियां दे विच उसनू तजुर्बे भी करते हैं, उस तो बाद जा करके असी कहते हैं हाँ न्यूटन ने जो तीन नियम बनाए सी वो सचमुच सच्चे ने, और फिजिक्स दे विच पूरे तरीके दे नाल लागू होंदे ने। अज तो कोई उन्हां नियमां नू झूठा साबित नहीं कर सकिया। ठीक उसे तरीके दे नाल रूहानियत है। अगर असी इस मजमून नू अच्छे तरीके दे नाल सोच कर विचार करके धारण किया होंदा ते अज असी इस भ्रम विच ना बैठे होंदे। असी इत्थे बैठे हाँ ना, ते इसका इको ही अर्थ है कि यह जीवात्मा जदों भी सचखंड तो आई है इस समय की गणना कोई नहीं कर सकया, यानी कि अनंत काल तो यह उतरी हुई है, और यह मैल भी दे उत्ते चढ़ी हुई है, और आज तक अपने मूल नू प्राप्त नहीं कर सकी। ते संत ते हमेशा हर युग हर समय मौजूद सन। क्या असी यह वाणी नहीं सी सुनी? असी वाणी भी सुनी सी, सत्संग भी सुने सी, और उन्हां दे कोल भी बैठे सन, उन्हां दी सेवा भी कीती सी। उदे बाद भी इस जीवात्मा का उद्धार नहीं होया, मुक्ति नहीं। क्यों? क्योंकि इसने मन का संग किया है, और मन का संग की है, उसने विषय विकारा दे विच और कर्म कांडा दे विच फसाता। जितने भी तरीके दे कर्म सन, भावे सतगुरां दे संबंधित असी कर्म कीते, पर असी पूरन कर्म नहीं कीते, अधूरे कर्म कीते, उसका लाभ मिलिया। यानी कि किशन जी ने अपने वाणी भी स्पष्ट किया है कि हे जीव, अगर तू एक पल भी स्थिर रहना चाहता है तो तैनू कर्म करना पेगा। यानी कि कोई भी कर्म सूक्ष्म या स्थूल रूप दे विच कीते बिना कोई भी जीवात्मा किसी भी 84 लाख पिंजरे दे विच स्थिर नहीं रह सकती। यानी कि अगर उसनू इन्हां लोकां विच तिन्हां लोकां दे विच रहना है, अपना पिछला भुगतान करना है, मूल दे विच समाना है, तो उसनू कुछ ना कुछ कर्म जरूर करना पेगा। तो वह कर्म की ने कि उस काल पुरुष ने की किया, अपने अवतार भेज करके ऐसी मर्यादा चला दिती। पुराने समय दे विच की सी? असी अज जग दे विच कोई आहुति नहीं देंदे, यानी कि कोई हत्या नहीं करते, पर असल गल यह है कि बिना हत्या कीते, यानी कि बिना बलि दिते, कोई भी यज्ञ पूर्ण हो ही नहीं सकता। तो यह मत किसने चलाया? यह उस काल का चलाया हुआ। ਇੱਕ ਪਾਸੇ ਤੇ ਉਸਨੇ ਹੱਤਿਆ ਕਰਵਾਈ, ਹੁਣ ਰਮਾਇਣ ਜਿਹੜੀ ਆ ਰਮਾਇਣ ਪੜ੍ਹ ਕਰਕੇ ਦੇਖ ਲਓ ਕਿਤਨੀ ਹੱਤਿਆ ਕੀਤੀ ਗਈ, ਮਹਾਭਾਰਤ ਪੜ੍ਹ ਕਰਕੇ ਦੇਖ ਲਓ ਇਤਨੇ ਜੀਵਾਂ ਦਾ ਸੰਹਾਰ ਕੀਤਾ ਗਿਆ ਕਿ ਅਗਰ ਮਿੱਟੀ ਵੀ ਪੱਟੀਏ ਤੇ 6-6, 8-8 ਫੁੱਟ ਦੀ ਮਿੱਟੀ ਪੱਟਣ ਦੇ ਬਾਅਦ ਵੀ ਉਹ ਮਿੱਟੀ ਦੀ ਰੰਗਤ ਜਿਹੜੀ ਹੈ ਲਾਲ ਰੰਗ ਦੀ ਨਿਕਲਦੀ ਸੀ। ਯਾਨੀ ਕਿ ਇਨਸਾਨੀ ਖੂਨ ਇਤਨਾ ਡੋਲਿਆ ਗਿਆ, ਇਤਨੀ ਹੱਤਿਆ ਕੀਤੀ ਗਈ ਤੇ ਉਹਨਾਂ ਤੋਂ ਬਚਣ ਵਾਸਤੇ ਉਹਨਾਂ ਅਵਤਾਰਾਂ ਨੇ ਕੀ ਸੰਗਿਆ ਦਿੱਤੀ? ਪਹਿਲੇ ਤਾਂ ਯੁੱਧ ਕਰਵਾਏ, ਯਾਨੀ ਕਿ ਹੱਤਿਆ ਕਰਵਾਈ। ਉਸ ਤੋਂ ਬਾਅਦ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਇਹਨਾਂ ਦੇ ਪਾਪ ਤੋਂ ਬਚਣ ਵਾਸਤੇ ਤੁਹਾਨੂੰ ਯੱਗ ਕਰਨੇ ਪੈਣਗੇ। ਕਿਸੇ ਨੇ ਅਸ਼ਵਮੇਧ ਯੱਗ ਕੀਤਾ ਔਰ ਕਿਸੇ ਨੇ ਕਈ ਤਰੀਕੇ ਦੇ ਹੋਰ ਯੱਗ ਕੀਤੇ ਔਰ ਉਹਨਾਂ ਯੱਗਾਂ ਦੇ ਵਿੱਚ ਫਿਰ ਬਲੀ ਦਿਵਾਈ। ਹੁਣ ਵਿਚਾਰ ਕਰਕੇ ਦੇਖੋ, ਇੱਕ ਹੱਤਿਆ ਦਾ ਕੀਤਾ ਗਿਆ ਜਿਹੜਾ ਪਾਪ ਇਸ ਜੀਵਾਤਮਾ ਦੇ ਉੱਪਰ ਮੈਲ ਚੜੀ ਏ, ਉਸ ਦਾ ਭੁਗਤਾਨ ਕਿਸ ਤਰ੍ਹਾਂ ਕਰਵਾ ਰਹੇ ਨੇ ਕਿ ਦੂਸਰੀ ਹੱਤਿਆ ਕਰਵਾ ਕਰਕੇ? ਯਾਨੀ ਕਿ ਇਨਸਾਨ ਦੇ ਖੂਨ ਦਾ ਬਦਲਾ ਕੀ ਕਰ ਰਹੇ ਨੇ ਕਿ ਇੱਕ ਜਾਨਵਰ ਦੀ ਹੱਤਿਆ ਕਰਾ ਕਰਕੇ ਯੱਗ ਨੂੰ ਪੂਰਨ ਕੀਤਾ ਜਾ ਰਿਹਾ? ਯਾਨੀ ਕਿ ਇੱਕ ਹੱਤਿਆ ਦੂਸਰੇ ਹੱਤਿਆ ਦੀ ਮੈਲ ਨੂੰ ਕਿਸ ਤਰੀਕੇ ਨਾਲ ਧੋ ਸਕਦੀ ਹੈ? ਵਿਚਾਰ ਕਰਨ ਵਾਲੀ ਗੱਲ ਹੈ। ਤੋ ਇਹ ਲੀਲਾ ਕਿਸਨੇ ਚਲਾਈ? ਇਹ ਉਹਨਾਂ ਅਵਤਾਰਾਂ ਨੇ ਚਲਾਈ। ਇਹ ਅਵਤਾਰ ਕੌਣ ਸਨ? ਇਹ ਕਾਲ ਦੇ ਅਵਤਾਰ ਸਨ। ਕਾਲ ਕੌਣ ਹੈ? ਅਸਲ ਦੀ ਨਕਲ ਹੈ। ਅਸਲ ਕੌਣ ਹੈ? ਸਤਪੁਰਸ਼ ਹੈ। ਯਾਨੀ ਕਿ ਉਹ ਦਿਆਲ ਔਰ ਸਤਪੁਰਸ਼ ਦੀ ਨਕਲ, ਯਾਨੀ ਕਿ 36 ਕਲਾ ਪੂਰਨ ਜੋ ਹੈ ਉਸ ਦੀ ਇੱਕ ਕਲਾ ਹੈ ਕਾਲ। ਉਹ ਕਾਲ ਉਸ ਦਾ ਇੱਕ ਨਕਲ ਹੈ ਔਰ ਨਕਲ ਨੇ ਆਪਣੇ 24 ਅਵਤਾਰ ਭੇਜ ਕਰਕੇ ਇਹ ਸਾਰੇ ਕਰਮ ਕਾਂਡ ਕਰਾਏ। ਯਾਨੀ ਕਿ ਯੱਗ ਵੀ ਕਰਵਾ ਲਏ, ਦੇਵਤਿਆਂ ਨੂੰ ਖੁਸ਼ ਕਰ ਦਿੱਤਾ ਔਰ ਦੂਸਰੇ ਪਾਸੇ ਉਹਨਾਂ ਜੀਵਾਤਮਾ ਨੂੰ ਜਿਨ੍ਹਾਂ ਨੇ ਹੱਤਿਆ ਕੀਤੀ ਔਰ ਹੱਤਿਆ ਦਾ ਬਦਲਾ ਫਿਰ ਹੱਤਿਆ ਕਰਕੇ ਯੱਗ ਕੀਤੇ ਔਰ ਯੱਗਾਂ ਦੇ ਵਿੱਚ ਕਈ ਤਰੀਕੇ ਦੀਆਂ ਆਹੁਤੀਆਂ ਦਿੱਤੀਆਂ, ਹੋਰ ਕਰਮ ਕੀਤੇ ਔਰ ਉਸ ਦੇ ਬਾਅਦ ਉਹਨਾਂ ਨੂੰ ਕਈ ਤਰੀਕੇ ਦੇ ਭੋਗ ਵਿਲਾਸ ਦੀਆਂ ਸਮੱਗਰੀਆਂ ਦੇ ਕਰਕੇ ਇੱਕ ਐਸੇ ਭਿਆਨਕ ਸੂਖਸ਼ਮ ਜਾਲ ਦੇ ਵਿੱਚ ਫਸਾ ਦਿੱਤਾ ਕਿ ਜੀਵਾਤਮਾ ਲੱਖਾਂ ਵਰਿਆਂ ਦੀ ਉਮਰਾਂ ਲੈ ਕਰਕੇ ਸਵਰਗਾਂ ਔਰ ਵਿਖੁੰਟਾਂ ਦੇ ਵਾਸੀ ਹੋ ਗਈ। ਯਾਨੀ ਕਿ ਇੰਨੀ ਲੰਬੀ ਉਮਰ ਉਹਨਾਂ ਨੂੰ ਦੇ ਦਿੱਤੀ ਕਿ ਇਹ ਕਦੇ ਵੀ ਮੁਕਤ ਨਾ ਹੋ ਸਕਣ। ਉਹਨਾਂ ਤੋਂ ਬਾਅਦ ਗਿਰ ਕੇ ਫਿਰ ਮਨੁੱਖੇ ਜਨਮ ਵਿੱਚ ਆਏ, ਫਿਰ ਆ ਕਰਕੇ ਫਿਰ ਇਸੇ ਤਰੀਕੇ ਦੇ ਕਰਮ ਕੀਤੇ। ਯਾਨੀ ਕਿ ਨਰਕਾਂ 'ਚ ਗਏ, ਸਵਰਗਾਂ 'ਚ ਗਏ, ਮੌਤ ਲੋਕ ਵਿੱਚ ਆਏ, ਤਿੰਨਾਂ ਲੋਕਾਂ ਦੇ ਵਿੱਚ ਭ੍ਰਮਣ ਕਰਦੇ ਰਹੇ ਪਰ ਉਹਨਾਂ ਨੂੰ ਉਸ ਸੱਚੇ ਰਸਤੇ ਦਾ ਗਿਆਨ ਨਹੀਂ ਹੋਇਆ ਜਿਹੜਾ ਕਿ ਸਤਪੁਰਸ਼ ਦੀ ਤਰਫ ਲੈ ਕਰਕੇ ਜਾਂਦਾ ਹੈ। ਇਹ ਲੀਲਾ ਹੈ, ਇਹ ਅਸਲੀਅਤ ਹੈ ਇਸ ਜਗਤ ਦੀ ਔਰ ਇਸ ਅਸਲੀਅਤ ਨੂੰ ਅਸੀਂ ਭੁੱਲ ਕਰਕੇ ਬੈਠੇ ਹਾਂ ਔਰ ਸਿਰਫ ਛੋਟੇ ਜਿਹੇ 1-2-3 ਕਰਮ ਕਰਕੇ ਸਤਿਗੁਰਾਂ ਦੇ ਮੁਤਲਕ ਅਸੀਂ ਇਹ ਸਮਝ ਬੈਠੇ ਹਾਂ ਕਿ ਅਸੀਂ ਸਦਾ ਤੋਂ ਹੀ ਮੁਕਤ ਹੋ ਜਾਵਾਂਗੇ ਆਵਾਗਮਨ ਤੋਂ ਔਰ ਅਮਰ ਹੋ ਕਰਕੇ ਸਤਿਗੁਰੂ ਦੇ ਕੋਲ ਸਾਡਾ ਵਾਸਾ ਹੋ ਜਾਏਗਾ। ਇਹ ਵੀ ਇੱਕ ਬਹੁਤ ਵੱਡਾ ਪਰਮ ਹੈ। ਸੋ ਬਾਣੀ ਦੇ ਵਿੱਚ ਗੁਰੂ ਸਾਹਿਬਾਂ ਨੇ ਜਿਹੜੀਆਂ ਤੁਕਾਂ ਲਈਆਂ ਨੇ ਉਹਦੇ ਵਿੱਚ ਦੋਨੋਂ ਪੱਖਾਂ ਨੂੰ ਸਪਸ਼ਟ ਕੀਤਾ ਹੈ। ਜਿੱਥੇ ਬਾਹਰੀ ਅਵਡੰਬਰ ਅਸੀਂ ਰਚ ਕਰਕੇ ਬੈਠੇ ਹਾਂ ਪਵਿੱਤਰਤਾ ਦਾ, ਯਾਨੀ ਕਿ ਸੂਤਕ ਦਾ, ਉੱਥੇ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਪਵਿੱਤਰ ਕਿਸ ਤਰੀਕੇ ਨਾਲ ਹੋਇਆ ਜਾ ਸਕਦਾ ਹੈ ਔਰ ਕਿਸਨੇ ਪਵਿੱਤਰ ਹੋਣਾ ਹੈ। ਔਰ ਜਿਸਨੇ ਪਵਿੱਤਰ ਹੋਣਾ ਹੈ ਉਸ ਨੂੰ ਅਸੀਂ ਦਿਨ ਰਾਤੀ ਮੈਲਾ ਕਰੀ ਜਾ ਰਹੇ ਹਾਂ ਔਰ ਜਿਸ ਦੀ ਅਪਵਿੱਤਰਤਾ ਦਾ ਕੋਈ ਖਿਆਲ ਨਹੀਂ, ਅਸੀਂ ਚਾਹ ਕਰਕੇ ਵੀ ਇਸ ਸੂਤਕ ਤੋਂ ਬਚ ਨਹੀਂ ਸਕਦੇ। ਯਾਨੀ ਕਿ ਜਿਸ ਰਸੋਈ ਨੂੰ ਅਸੀਂ ਤਿਆਰ ਕਰਦੇ ਹਾਂ, ਜਿਸ ਫੁੱਲ ਨੂੰ, ਯਾਨੀ ਕਿ ਹੱਤਿਆ ਕਰਕੇ ਪਰਮਾਤਮਾ ਅੱਗੇ ਇੱਕ ਮੂਰਤੀ ਜਾਂ ਪੋਥੀ ਅੱਗੇ ਮੱਥਾ ਟੇਕਦੇ ਹਾਂ, ਯਾਨੀ ਕਿ ਉਹ ਹੈ ਕੀ? ਇਹ ਜੜ, ਜੜ ਨੂੰ ਇੱਕ ਹੱਤਿਆ ਕਰਕੇ ਅਸੀਂ ਖੁਸ਼ ਕਰਨ 'ਚ ਲੱਗੇ ਹਾਂ। ਤੇ ਵਿਚਾਰ ਕਰਨ ਵਾਲੀ ਗੱਲ ਹੈ ਕਿ ਕਿਆ ਉਹ ਪਰਮਾਤਮਾ ਖੁਸ਼ ਹੋ ਰਿਹਾ? ਕਿਆ ਜੀਵਾਤਮਾ ਦੇ ਉੱਪਰੋਂ ਮਹਿਲ ਉਤਰ ਰਹੀ ਹੈ? ਇੱਕ ਇਹ ਭਰਮ ਕਿਸਨੇ ਚਲਾਇਆ? ਇਹ ਕੌਣ ਹੈ ਚਲਾਉਣ ਵਾਲਾ? ਇਹ ਮਨ ਹੈ। ਮਨ ਕੌਣ ਹੈ? ਇਹ ਬ੍ਰਹਮ ਦਾ ਅੰਸ਼ ਹੈ। ਬ੍ਰਹਮ ਕੌਣ ਹੈ? ਇਹ ਕਾਲ ਦਾ ਬੇਟਾ ਹੈ। ਉਹ ਦੇਖੇ ਉਹ ਨਜ਼ਰ ਨਾ ਆਏ। ਬਾਣੀ ਦੇ ਵੀ ਸਪਸ਼ਟ ਗੁਰੂ ਸਾਹਿਬਾਂ ਨੇ ਉਪਦੇਸ਼ ਦਿੱਤਾ ਹੈ ਕਿ ਉਹਨੇ ਇੱਕ ਮਾਇਆ ਰਚੀ ਹੈ, ਮਾਇਆ ਦੇ ਨਾਲ 3 ਚੇਲਿਆਂ ਦੇ ਇਹ ਨਿਰਮਾਣ ਕੀਤਾ। ਇਹ ਚੇਲੇ ਆਪਣਾ ਕੰਮ ਤੇ ਕਰ ਰਹੇ ਨੇ, ਸੰਸਾਰ ਨੂੰ ਬਣਾ ਰਹੇ ਨੇ, ਯਾਨੀ ਕਿ 84 ਲੱਖ ਜਾਮੇ ਬਣਾਏ ਨੇ, ਉਹਨਾਂ ਦੀ ਪਰਵਰਿਸ਼ ਕਰ ਰਹੇ ਨੇ ਭੰਡਾਰੀ। ਇੱਕ ਲਾਏ ਦੀਵਾਨ, ਉਹ ਦੀਵਾਨ ਕੀ ਹੈ? ਉਹ ਚੋਲਾ ਵਾਪਸ ਲੈ ਲੈਂਦਾ। ਯਾਨੀ ਕਿ ਇੱਕ ਨਿਸ਼ਚਿਤ ਸੀਮਾ ਤੱਕ ਇਹ ਚੋਲਾ ਇਸ ਜੀਵਾਤਮਾ ਨੂੰ ਦਿੱਤਾ ਜਾਂਦਾ ਹੈ ਔਰ ਜਿਸ ਵੇਲੇ ਇਹ ਆਖਰੀ ਜਨਮ, ਯਾਨੀ ਕਿ ਇਹ ਮਨੁੱਖੇ ਚੋਲੇ ਦੇ ਵਿੱਚ ਆਉਂਦੀ ਹੈ ਜੀਵਾਤਮਾ, ਉਸ ਵੇਲੇ ਅਗਰ ਇਹ ਸ਼ੁਭ ਕਰਮ ਨਹੀਂ ਕਰਦੀ, ਸ਼ੁਭ ਦਾ ਕੀ ਭਾਵ ਹੈ? ਦਾਨ ਪੁੰਨ ਨਹੀਂ ਹੈ। ਐਸੇ ਕਰਮ ਜਿਸ ਦੇ ਨਾਲ ਜੀਵਾਤਮਾ ਦੇ ਬੰਧਨ ਕੱਟਣ, ਉਹ ਬੰਧਨ ਕਿਹੜੇ ਨੇ? ਕਰਮਾਂ ਦੇ ਉੱਪਰ। ਉਹ ਕਰਮ ਕਿਸ ਤਰੀਕੇ ਨਾਲ ਕੱਟਦੇ ਨੇ? ਜਿਸ ਲਈ ਅਸੀਂ ਨਿਸ਼ਕਾਮਤਾ ਦੇ ਨਾਲ ਕਰਮ ਕਰਦੇ ਹਾਂ। ਵਿਚਾਰ ਕਰਕੇ ਦੇਖੋ, ਅਗਰ ਅਸੀਂ ਇੱਕ ਨਾਲੀ ਸਾਫ਼ ਕਰ ਰਹੇ ਹਾਂ ਔਰ ਅਗਰ ਤੁਸੀਂ ਉਹਦੇ ਵਿੱਚ ਗੰਦ ਪਾਈ ਜਾਓ, ਅਗਰ ਇੱਕ ਸਾਫ਼ ਕਰਨ ਵਾਲਾ ਕਿਤਨੀ ਦੇਰ ਤੱਕ ਸਾਫ਼ ਕਰੇਗਾ? ਇੱਕ ਵੇਲਾ ਐਸਾ ਵੀ ਆਏਗਾ ਉਹ ਝਾੜੂ ਸਾਡੇ ਹੱਥ ਵਿੱਚ ਪਕੜਾ ਦੇਗਾ, ਕਹੇਗਾ ਭਾਈ ਤੂੰ ਆਪੇ ਹੀ ਸਾਫ਼ ਕਰ ਲੈ। ਕਿਉਂ? ਕਿਉਂਕਿ ਅਸੀਂ ਗੰਦ ਪਾਈ ਜਾ ਰਹੇ ਹਾਂ, ਸਾਫ਼ ਕਰਨ ਦਾ ਕੋਈ ਲਾਭ ਹੀ ਨਹੀਂ। अगर असि पूरन सतगुरां दे कोल गए उन्हां दी इतनी रहमत बख्शिश हो गई, उन्हां ने सानू वह लफज भी देते, वह दान भी देता, और जो दान देन वास्ते आए सी उहदी कोई कीमत भी नहीं लई। उसके बाद भी अगर असि निवली कर्म किए तो लिता गया दान भी जड़ा है किसी काम का नहीं। क्यों? क्योंकि जिस तरीके दे नालो बरसात की बूंद अपने आप कितनी भी निर्मल सी, कितनी भी ठीक सी, यानी कि वह जीवन का आधार सी, पर किचड़ दे विच पैण दे नालो की हो गई? किचड़ का ही रूप होगी। ये जीवात्मा कितनी पवित्र और निर्मल है, उस परमात्मा का अंश है, पर इसने मन का संग करके कितनी मैली हो गई, इतनी मैली हो गई कि अपने आप नूं ये शरीर समझ करके बैठी है। सो वही भाव यह है कि सतगुरां दे मजमून नूं अगर असी समझना चाहते हैं तो इसदे बड़ा गहरा और व्यापक अर्थ है। जब तक असी उहदे सारे अर्थां नूं धारण नहीं करांगे, उन्हां नूं अमली जामा नहीं पहनावांगे, तद तक ये कर्मा की मैल उतर नहीं सकती, और जब तक ये कर्मा की मैल उतरेगी नहीं, ये जीवात्मा का उद्धार नहीं हो सकता। सिर्फ शरीरिक तौर पर मत्थे टेक देण दे नाल या होर धूप बत्ती देण दे नाल या बाणी नूं सवेरे शाम पढ़न दे नाल मुक्ति नहीं हो सकती। इन्हां दे भी फल है ने। यह किस तरह हो सकता है कि एक सूक्ष्म तो सूक्ष्म तरंग के उपर अमली जामा पहनाया जाए तो उसका बंधनकारी प्रभाव ब्रह्म जमा हो जाता है, यानी कि उसका भुगतान सानू अगले जन्म देना पैंदा है? तो क्या सतगुरु के मुतलक या इस बाणी नू पढ़न दे नाल क्या सानू लाभ नहीं होंदा? जरूरी गल है कि लाभ होंदा, पर यह सारे लाभ अपने आप दे विच अधूरे ने, यानी कि पूर्ण लाभ नहीं होंदा। पूर्ण लाभ केड़ा है? यह जीवात्मा जींदे जी मर करके उस परमात्मा नू प्राप्त करे। जीवित मरिए भवजल तरिए, यह जीवित मरना की है? यह जीवित किस तरीके नाल मरिया जांदा? इसका भेद सिर्फ पूर्ण सतगुरु दे कोल है। वाणी की हर तुक पुकार करके कहती है सतगुरु दे कोल जाओ, सतगुरु की शरण लो, पर सानू यह समझ ही नहीं आई। असी पोथी नू ही सतगुरु बना लिया। विचार करके देखो कित्थे प्रिंट की जाती भाषा है, किस तरीके दे नाल असी इस नू इसकी संभालना करते हैं। वाणी है सतगुरु की सचखंड तो आई है, इसकी संभाल करनी जरूरी है। अगर संभाल ना की गई होंगी तो अज असी इत्थे किस तरीके दे नाल इसके उपर विचार कर रहे होंगे? यानी कि सचखंड की वाणी है, अनमोल है, कोई इसकी कीमत नहीं है, पर उसके नाल यह भी सच है कि यह जीवात्मा का उद्धार नहीं कर सकती। यह एक रस्ता दस सकती है कि सचखंड जाण का रस्ता केड़ा है, और जड़ी जीवात्मा उस सचखंड के रस्ते के उपर चल पैंदी है, वह सच्ची गल है कि वह इस बाणी नूं भी सार्थक कर लैंदी है और सदा लई अमर भी हो जाती है। तो गुरु साहबां ने दोनों मजबून जड़े ने बाहर दे सूतक नाल जो संबंध रखते हैं और अंदर दे वह स्पष्ट किए ने भी किस तरीके दे नाल तू ऐ पवित्रता तो बच सकता है, किस तरीके दे नाल, यानी कि गोहा और लकड़ी दोनों के अंदर जो है जीव मौजूद है। यानी कि पुराने समय दे विच की सीगा कि जिसले ईंधन यानी कि ईंधन के रूप जिसनों इस्तेमाल किया जाता सी, रसोई बनाई जाती सी, खाना तैयार किया जाता सी, उसले गोहा की पाथी या लकड़ी जो है इस्तेमाल करते सन। तो गुरु साहब उपदेश करते हैं कि इन्हों तोड़ करके वेख ये कितने तरीके के कीटाणु मौजूद हैं, और इन्ने कीटाणुआ की आहुति दे करके तू जड़ी रोटी पका रहा है, जड़ा भोजन तैयार कर रहा है, यह किस तरीके दे नाल पवित्र हो सकता है? अगे स्पष्ट करते हैं कि कितने भी तू जीवाणु जड़े ने, वह कितनी भी वनस्पति है, 30 लाख किस्म की वनस्पति है, वनस्पति के हर दाने के अंदर वह जीवात्मा मौजूद है, गुप्त यानी कि सुप्त रूप दे विच, और अगर चेतन स्वरूप प्रगट है तो बहुत ही घट। इस जिथे असी बैठे हाँ यह पांच तूतक शरीर है, पांच तत्वों नाल मिलिया है, और जिस दे विच मौजूद है दाने दे अंदर उदे अंदर एक तत् मौजूद है, यानी एक तत् दे विच जीवात्मा मौजूद है। और उस दे बाद अगे उपदेश करते ने कि पानी नू लै, पानी दे अंदर यानी कि पानी का आधार है पिता दे रूप दे विच, माता तरत महा, यानी कि यह धरती जो है यह मां दे रूप दे विच है, और पिता जो है वह पानी दे रूप दे विच है, और गुरु दे रूप दे विच पवन है। यह बाणी दे विच स्पष्ट उपदेश है कि जब तक यह पानी धरती दे अंदर नहीं जाता यह वनस्पति की उत्पत्ति नहीं हो सकती, यानी कि वनस्पति ताही उत्पन्न होती है जदि पानी जो है इस धरती दे विच प्रवेश करता है। तो विचार करके देखो क्या पानी दे विच कोई ऐसी गल है, कोई ताकत है, ताही जा करके वनस्पति की उत्पत्ति होती है? ਉਸਦਾ ਇੱਕੋ ਹੀ ਭਾਵ ਹੈ ਕਿ ਇਹਦੇ ਅੰਦਰ ਸੂਖਮ ਰੂਪ ਦੇ ਵਿੱਚ ਇਤਨੀਆਂ ਜੀਵਾਤਮਾ ਮੌਜੂਦ ਨੇ ਕਿ ਉਹਨਾਂ ਸਾਰਿਆਂ ਦਾ ਹਿਸਾਬ ਸਾਨੂੰ ਦੇਣਾ ਪੈਂਦਾ ਹੈ। ਉਹ ਵਿਚਾਰ ਕਰਕੇ ਦੇਖੋ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਇਸ ਤਰੀਕੇ ਦੇ ਇੰਧਨ ਦੇ ਵੀ ਰੂਪ ਦੇ ਵਿੱਚ ਇਸਤੇਮਾਲ ਕੀਤੀ ਗਈ, ਯਾਨੀ ਕਿ ਲੱਕੜੀ, ਗੋਹਾ, ਹਵਾ, ਪਾਣੀ, ਯਾਨੀ ਕਿ ਇਤਨੀਆਂ ਆਹੂਤੀਆਂ ਜੀਵਾਤਮਾ ਦੀਆਂ ਦੇਣ ਦੇ ਬਾਅਦ ਇਹਦੇ ਨਾਲ ਤਿਆਰ ਕੀਤੀ ਗਈ ਰਸੋਈ ਕਿਸ ਤਰੀਕੇ ਦੇ ਨਾਲ ਪਵਿੱਤਰ ਹੋ ਸਕਦੀ ਆ, ਯਾਨੀ ਕਿ ਪੂਰੀ ਦੀ ਪੂਰਕ ਸੂਤਕ ਆ। ਨਾਨਕ ਸੂਤਕ ਐਮ ਨਾ ਉਤਰੇ, ਇਸ ਤਰੀਕੇ ਦੇ ਨਾਲ ਇਹ ਅਪਵਿੱਤਰਤਾ ਦੂਰ ਨਹੀਂ ਹੋ ਸਕਦੀ। ਕਿਸ ਤਰੀਕੇ ਨਾਲ ਦੂਰ ਹੋ ਸਕਦੀ ਹੈ? ਗਿਆਨ ਉਤਾਰਿਆ ਧੋਈ, ਯਾਨੀ ਗਿਆਨ ਨਾਲ ਧੋਣ ਦੇ ਨਾਲ ਉਤਰਦੀ ਏ। ਹੁਣ ਗਿਆਨ ਕਿਸ ਨੂੰ ਕਹਿੰਦੇ ਨੇ? ਇਹ ਵਿਚਾਰ ਕਰਨ ਵਾਲੀ ਗੱਲ ਹੈ। ਇੱਥੇ ਗਿਆਨ ਜੋ ਹੈ, ਜੋ ਹੱਕ ਦੀ ਆਵਾਜ਼ ਹੈ, ਪਰ ਜਿਸ ਨੂੰ ਅਸੀਂ ਪਰਮਾਤਮਾ ਕੀ ਆਵਾਜ਼ ਜਾਂ ਗੁਰਬਾਣੀ ਜਾਂ ਕਿ ਹੋਰ ਸੱਚਖੰਡ ਦੀ ਬਾਣੀ ਕਹਿੰਦੇ ਹਾਂ, ਜੋ ਕਿ ਜੋਤ ਸਰੂਪ ਹੈ, ਉੱਥੇ ਇਸ ਨੂੰ ਗੁਰੂ ਨਾਨਕ ਸਾਹਿਬ ਨੇ ਗਿਆਨ ਦੇ ਰੂਪ ਵਿੱਚ ਪ੍ਰਗਟ ਕੀਤਾ ਹੈ। ਹੁਣ ਗਿਆਨ ਕੀ ਹੈ? ਅਸੀਂ ਕੀ ਦੇਖਦੇ ਹਾਂ ਕਿ ਅਗਰ ਕਮਰੇ ਦੇ ਵਿੱਚ ਅੰਧੇਰਾ ਹੈ ਤੇ ਕੋਈ ਵੀ ਵਸਤੂ ਦਾ ਸਾਨੂੰ ਗਿਆਨ ਨਹੀਂ ਹੁੰਦਾ। ਉਸ ਕਮਰੇ ਦੇ ਵਿੱਚ ਕਿਤਨੀਆਂ ਵੀ ਵਸਤੂਆਂ ਪਈਆਂ ਹੋਣ, ਅਸੀਂ ਭਰਮ ਦੇ ਵਿੱਚ ਰਹਿੰਦੇ ਹਾਂ ਕਿ ਪਤਾ ਨਹੀਂ ਇੱਥੇ ਕੀ ਹੈ ਕੀ ਨਹੀਂ। ਪਰ ਜਿਸ ਵੇਲੇ ਰੋਸ਼ਨੀ ਆ ਜਾਂਦੀ ਹੈ ਕਮਰੇ ਦੇ ਵਿੱਚ, ਉਸੇ ਵੇਲੇ ਅੱਖਾਂ ਖੁੱਲਦੇ ਹੀ ਹਰ ਵਸਤੂ ਦ੍ਰਿਸ਼ਟੀਗੋਚਰ ਹੋ ਜਾਂਦੀ ਹੈ ਔਰ ਅਸੀਂ ਵਿਚਾਰ ਕਰ ਜਾਂਦੇ ਹਾਂ, ਯਾਨੀ ਕਿ ਹਰ ਵਸਤੂ ਦਾ ਸਾਨੂੰ ਗਿਆਨ ਹੋ ਜਾਂਦਾ ਹੈ। ਠੀਕ ਉਸੇ ਤਰੀਕੇ ਦੇ ਨਾਲ ਰੂਹਾਨੀਅਤ ਹੈ। ਅਸੀਂ ਅੱਖ ਬੰਦ ਕਰਦੇ ਹਾਂ ਤੇ ਸਾਨੂੰ ਅੰਧਕਾਰ ਨਜ਼ਰ ਆਉਂਦਾ। ਇਹ ਅੰਧਕਾਰ ਕਾਹਦਾ ਹੈ? ਅਗਿਆਨਤਾ ਦਾ। ਅਗਿਆਨਤਾ ਕੀ ਹੈ? ਜਿਹੜੇ ਨਿਵਲੀ ਕਰਮ ਅਸੀਂ ਯੁਗਾਂ ਤੋਂ ਕਰਦੇ ਆਏ ਹਾਂ, ਸਦੀਆਂ ਤੋਂ ਕਰਦੇ ਆਏ ਹਾਂ, ਜਦ ਤੋਂ ਜੀਵਾਤਮਾ ਇਹ ਸੱਚਖੰਡ ਤੋਂ ਉਤਰੀ ਹੈ, ਮਨ ਦਾ ਸੰਗ ਕਰਕੇ ਇਸਨੇ ਜਿਤਨੇ ਵੀ ਕਰਮ ਕੀਤੇ ਨੇ, ਇਹ ਸਾਰੇ ਅਗਿਆਨਤਾ ਦੇ ਕਰਮ ਨੇ। ਇਹ ਸਾਰਿਆਂ ਦਾ ਭੁਗਤਾਨ ਦੇਣਾ ਪੈਂਦਾ ਹੈ। ਇਹੀ ਅਗਿਆਨਤਾ ਦਾ ਅੰਧਕਾਰ ਉਸ ਬਾਣੀ ਨੂੰ, ਉਸ ਜੋਤ ਨੂੰ ਦਰਸ਼ਨ ਨਹੀਂ ਕਰਨ ਦਿੰਦਾ, ਦੇਖਣ ਨਹੀਂ ਦਿੰਦਾ। ਯਾਨੀ ਇਹ ਅਗਿਆਨਤਾ ਦਾ ਅੰਧਕਾਰ ਸਾਡੇ ਅੰਦਰ ਔਰ ਬਾਹਰ ਮੌਜੂਦ ਹੈ। ਹੁਣ ਬਾਹਰ ਅੰਧਕਾਰ ਕਿਹੜਾ ਹੈ? ਬਾਣੀ ਵੀ ਸੰਤਾਂ ਨੇ ਸਾਫ ਕਿਹਾ ਹੈ ਕਿ ਅਸੀਂ ਇਸ ਘੋਰ ਅੰਧਕਾਰ ਦੇ ਵਿੱਚ ਫਸੇ ਹੋਏ ਹਾਂ। ਕਿਸ ਤਰੀਕੇ ਦੇ ਨਾਲ? ਕਿ ਇੱਕ ਜੀਵਾਤਮਾ ਨੂੰ ਜ਼ਿੰਦਾ ਰਹਿਣ ਵਾਸਤੇ ਇੱਕ ਜੀਵਾਤਮਾ ਨੂੰ ਭੋਜਨ ਦੇ ਰੂਪ ਵਿੱਚ ਲੈਣਾ ਪੈਂਦਾ ਹੈ। ਹੁਣ ਅਗਰ ਅਸੀਂ ਕਹਿੰਦੇ ਹਾਂ ਕਿ ਅਸੀਂ ਮਾਸ ਨਹੀਂ ਖਾਂਦੇ ਤੇ ਵਿਚਾਰ ਕਰਕੇ ਦੇਖੋ, ਕੋਈ ਐਸਾ ਦਾਣਾ ਹੈ ਜਿਹਦੇ ਅੰਦਰ ਜੀਵਾਤਮਾ ਨਹੀਂ ਹੈ? ਅਸੀਂ ਇੱਕ ਪਾਸੇ ਤੇ ਪਖੰਡ ਕਰਦੇ ਹਾਂ ਅਸੀਂ ਮਾਸ ਨਹੀਂ ਖਾਂਦੇ, ਉਹ ਦੂਸਰੇ ਪਾਸੇ ਇਤਨੇ ਨਿਵਲੀ ਕਰਮ ਕਰਦੇ ਹਾਂ ਕਿ ਲੋਕਾਂ ਦੇ ਗਲੇ ਕੱਟਦੇ ਹਾਂ, ਲੋਕ ਦੇ ਵਿੱਚ ਆ ਕਰਕੇ ਐਸੇ ਕਰਮ ਕਰਦੇ ਹਾਂ ਕਿ ਕਈ ਇਨਸਾਨੀ ਮਾਸ ਔਰ ਖੂਨ ਜੋ ਹੈ ਅਸੀਂ ਘਰ ਬੈਠ ਕਰਕੇ ਖਾਂਦੇ ਹਾਂ। ਇਸ ਤਰੀਕੇ ਨਾਲ ਮਾਸ ਔਰ ਖੂਨ ਪੀ ਕਰਕੇ ਅਸੀਂ ਮਾਸ ਦਾ ਤਿਆਗ ਕਰਕੇ ਜਾਨਵਰ ਦਾ ਅਸੀਂ ਇਹ ਸੋਚ ਕਰਕੇ ਬੈਠੇ ਹਾਂ ਕਿ ਅਸੀਂ ਸਤਿਗੁਰੂ ਵਾਲੇ ਹਾਂ ਜਾਂ ਸੱਚਖੰਡ ਨੂੰ ਪ੍ਰਾਪਤ ਕਰ ਲਵਾਂਗੇ। ਤੂੰ ਇਹ ਭਰਮ ਕਿਸਨੇ ਖੜਾ ਕੀਤਾ ਹੈ? ਇਹ ਸਾਰਾ ਭਰਮ ਮਨ ਦਾ ਖੜਾ ਕੀਤਾ ਹੋਇਆ ਔਰ ਇਹ ਸਾਰਾ ਭਰਮ ਜੋ ਹੈ ਇਹ ਅਗਿਆਨਤਾ ਹੈ। ਇੱਥੇ ਗੁਰੂ ਨਾਨਕ ਸਾਹਿਬ ਨੇ ਜੋ ਉਪਦੇਸ਼ ਦਿੱਤਾ ਅਗਿਆਨਤਾ ਦਾ, ਉਹ ਇਹੀ ਅਗਿਆਨਤਾ ਹੈ। ਬਾਹਰ ਦੀ ਅਗਿਆਨਤਾ ਯਾਨੀ ਕਿ ਜੀਵ ਨੂੰ ਜ਼ਿੰਦਾ ਰਹਿਣ ਵਾਸਤੇ ਜੀਵ ਦੀ ਲੋੜ ਹੈ, ਔਰ ਅੰਦਰ ਦੀ ਅਗਿਆਨਤਾ ਯਾਨੀ ਕਿ ਉਹ ਸੱਚ ਦੀ ਬਾਣੀ ਨੂੰ ਅਸੀਂ ਭੁੱਲੀ ਬੈਠੇ ਹਾਂ। ਅਸੀਂ ਗੁਰਮੁਖੀ ਦੇ ਲਫ਼ਜ਼ਾਂ ਦੇ ਵਿੱਚ ਸ਼ਲੋਕਾਂ ਨੂੰ ਬਾਣੀ ਕਹਿ ਰਹੇ ਹਾਂ, ਇਹ ਵੀ ਬਾਣੀ ਹੈ। ਇਹ ਬਾਣੀ ਕਿਉਂ ਹੈ? ਕਿਉਂਕਿ ਸ਼ਬਦ ਅਧੂਰੇ ਨੇ। 32 ਅੱਖਰਾਂ ਦੇ ਵਿੱਚ ਜਾਂ 52 ਅੱਖਰਾਂ ਦੇ ਵਿੱਚ ਅਸੀਂ ਇਸ ਬਾਣੀ ਦੀ ਵਿਆਖਿਆ ਜਾਂ ਗੁਣ ਗਾਉਂਦੇ ਹਾਂ, ਔਰ ਇਹ ਸ਼ਬਦ ਕਿਸਨੇ ਘੜੇ ਨੇ? ਇਹ ਜੀਵਾਤਮਾ ਨੇ ਮਨ ਦੇ ਸੰਗ ਨਾਲ ਘੜੇ ਨੇ। ਉਹ ਮਨ ਦਾ ਸੰਗ ਕਰਨ ਦੇ ਨਾਲ ਕੋਈ ਵੀ ਵਸਤੂ ਇਸ ਜਗਤ ਦੇ ਵਿੱਚ ਤਿੰਨਾਂ ਲੋਕਾਂ ਦੇ ਵਿੱਚ ਪੂਰਨ ਕਿਸ ਤਰ੍ਹਾਂ ਹੋ ਸਕਦੀ ਹੈ? ਯਾਨੀ ਜਿੱਥੇ ਮਨ ਔਰ ਮਾਇਆ ਆ ਜਾਏਗੀ, ਉਹ ਵਸਤੂ ਕਦੇ ਪੂਰਨ ਹੋ ਹੀ ਨਹੀਂ ਸਕਦੀ। ਔਰ ਜਦੋਂ ਕੋਈ ਵਸਤੂ ਪੂਰਨ ਨਹੀਂ ਹੈ ਤੇ ਉਸ ਦੇ ਨਾਲ ਗਾਇਆ ਗਿਆ ਗੁਣ ਕਿਸ ਤਰ੍ਹਾਂ ਪੂਰਾ ਹੋ ਸਕਦਾ ਹੈ? ਔਰ ਉਸੇ ਤਰੀਕੇ ਦੇ ਨਾਲ ਇਹ ਬਾਣੀ ਅਸੀਂ ਕਹਿ ਦਿੰਦੇ ਹਾਂ, ਕਿਉਂਕਿ ਇਹ ਸਿਰਫ ਇੱਕ ਜ਼ਾਹਿਰ ਕਰਨ ਦਾ, ਇੱਕ ਲਫ਼ਜ਼ਾਂ ਦੇ ਰਾਹੀਂ ਇੱਕ ਰਸਤਾ, ਇੱਕ ਤਰੀਕਾ ਹੈ ਬਸ। ਪਰ ਜੋ ਅਸਲੀ ਬਾਣੀ ਹੈ, ਬਾਣੀ ਵਜੀ ਚੋ ਜੁਗ ਜੋ ਉਪਚਾਰ ਕੀਤੀ ਹੈ ਗੁਰੂ ਸਾਹਿਬਾਂ ਨੇ, ਵਜੀ ਦਾ ਕੀ ਭਾਵ ਹੈ? ਵਜੀ ਦਾ ਭਾਵ ਇਹ ਹੈ ਕਿ ਇਸ ਦੇ ਅੰਦਰ ਕੋਈ ਆਵਾਜ਼ ਵੀ ਹੈ, ਇਸ ਨੂੰ ਅਸੀਂ ਸੁਣ ਸਕਦੇ ਹਾਂ। ਹੁਣ ਸੁਣਨ ਦੀ ਗੱਲ ਆ ਜਾਂਦੀ, ਕੰਨਾਂ ਦੇ ਰਾਹੀਂ ਅਸੀਂ ਨਹੀਂ ਸੁਣ ਸਕਦੇ। ਬਾਣੀ ਦੇ ਵਿੱਚ ਜਗ੍ਹਾ ਜਗ੍ਹਾ ਸਪਸ਼ਟ ਕੀਤਾ ਗਿਆ, ਅੱਖੀ ਬਾਜੂ ਵੇਖਣਾ, ਕੰਨੀ ਬਾਜੂ ਸੁਣਨਾ। ਇਹਦਾ ਕੀ ਭਾਵ ਹੈ ਕਿ ਇਹਨਾਂ ਅੱਖਾਂ ਔਰ ਕੰਨਾਂ ਦੇ ਨਾਲ ਨਾ ਅਸੀਂ ਉਹਨੂੰ ਦੇਖ ਸਕਦੇ ਹਾਂ ਨਾ ਸੁਣ ਸਕਦੇ ਹਾਂ? ਯਾਨੀ ਕਿ ਅੰਦਰ ਦੀ ਕੋਈ ਗੱਲ ਜ਼ਰੂਰ ਹੈ ਜਿਹੜੀ ਕਿ ਗੁਪਤ ਰੂਪ ਦੇ ਵਿੱਚ ਇਸ ਬਾਹਰ ਦੀ ਬਾਣੀ ਦੇ ਵਿੱਚ ਛੁਪਿਆ ਹੋਇਆ ਭੇਦ ਹੈ। ਯਾਨੀ ਕਿ ਇਸ ਭੇਦ ਨੂੰ ਪ੍ਰਾਪਤ ਅਸੀਂ ਕਰਨਾ ਚਾਹੀਏ ਤੇ ਉਸਦੀ ਕੀ ਗੱਲ ਹੈ? ਇਹ ਅਗਿਆਨਤਾ ਦੇ ਅੰਧਕਾਰ ਨੂੰ ਦੂਰ ਕਰਨਾ। ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਗਿਆਨਤਾ ਦਾ ਅੰਧਕਾਰ ਤੋਂ ਹੀ ਦੂਰ ਹੋ ਸਕਦਾ ਹੈ ਜਿਸ ਵੇਲੇ ਤੂੰ ਪੂਰਨ ਸਤਿਗੁਰੂ ਦੀ ਸ਼ਰਨ ਦੇ ਵਿੱਚ ਜਾਏਗਾ। ਜਦ ਤੱਕ ਤੂੰ ਸ਼ਰਨ ਨਹੀਂ ਲਏਗਾ, ਉਹ ਸ਼ਰਨ ਵੀ ਕੈਸੀ ਲੈਣੀ ਹੈ? ਤਨ ਮਨ ਧਨ ਵਚਨ ਔਰ ਕਰਨ ਦੀ। ਔਰ ਅਸੀਂ ਕਿਹੜੀ ਟੇਕ ਲਈ ਹੈ ਜਾਂ ਤੇ ਜ਼ਬਾਨ ਦੀ ਰਾਹੀਂ ਇਸ ਗੁਰਮੁਖੀ ਦੇ ਲਫ਼ਜ਼ਾਂ ਨੂੰ ਸਤਿਗੁਰੂ ਕਹਿ ਕਰਕੇ ਜਪ ਰਹੇ ਹਾਂ। ਇਸ ਤਰੀਕੇ ਦੇ ਨਾਲ ਕਦੇ ਵੀ ਨਾ ਤੇ ਇਹ ਸ਼ਰਨ ਪ੍ਰਾਪਤ ਹੋ ਸਕਦੀ ਹੈ, ਯਾਨੀ ਕਿ ਜੀਵਾਤਮਾ ਪਰਮ ਚੇਤਨ ਦਾ ਅੰਸ਼ ਹੈ, ਉਸ ਚੇਤਨ ਦਾ ਉਧਾਰ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ, ਇਹ ਜੀਵਾਤਮਾ ਕਿਸ ਤਰ੍ਹਾਂ ਸਿਮਟੇਗੀ, ਕਿਸ ਤਰੀਕੇ ਦੇ ਨਾਲ ਜੀਵਿਤ ਮਰੀਏ ਵਾਲੀ ਤੁਕ ਸਾਰਥਕ ਹੋਏਗੀ, ਜਿੰਦੇ ਜੀ ਕੌਣ ਮਰ ਸਕਦਾ ਹੈ, ਮਰਨ ਦੇ ਬਾਅਦ ਜਦੋਂ ਇਹ ਜੀਵਾਤਮਾ ਕੱਢੀ ਜਾਂਦੀ ਹੈ ਉਹ ਇੱਕ ਪਲ ਦੇ ਵਿੱਚ ਗਾਲ ਕੱਢ ਦਿੰਦਾ, ਅਲੱਗ ਕਰ ਦਿੰਦਾ, ਔਰ ਕਿਤਨਾ ਕਸ਼ਟ ਸਹਿਣਾ ਪੈਂਦਾ, ਔਰ ਇਹ ਸਾਰਾ ਕਸ਼ਟ ਜਿੰਦੇ ਜੀ ਇਸ ਜੀਵਾਤਮਾ ਨੂੰ ਸਹਿਣਾ, ਕਿਆ ਇਹ ਗੁਰਮੁਖੀ ਦੇ ਲਿਖੇ ਲਫ਼ਜ਼ ਇਸ ਕਸ਼ਟ ਨੂੰ ਸਹਿਣ ਦੀ ਤਾਕਤ ਬਖਸ਼ ਦੇਣਗੇ? ਵਿਚਾਰ ਕਰਨ ਵਾਲੀ ਗੱਲ ਹੈ। ਅਗਰ ਕਿਸੇ ਸੰਤ ਨੇ ਇੱਕ ਪੱਥਰ ਦੀ ਮੂਰਤੀ ਬਣਾ ਕਰਕੇ ਦੱਸਿਆ ਕਿ ਭਗਵਾਨ ਇਸ ਤਰੀਕੇ ਦਾ ਹੈ ਤੇ ਅਸੀਂ ਉਸ ਬਣਾਉਣ ਵਾਲੇ ਨੂੰ ਭੁੱਲ ਗਏ, ਉਸਨੇ ਤੇ ਇੱਕ ਮੀਡੀਆ ਯਾਨੀ ਕਿ ਸਾਧਨ ਦੇ ਰੂਪ ਵਿੱਚ ਦੱਸਿਆ ਵੀ ਕਿ ਪਰਮਾਤਮਾ ਇਸ ਤਰੀਕੇ ਦਾ ਹੈ। ਪਹਿਲੇ ਤੇ ਅਸੀਂ ਜਿੱਦ ਕੀਤੀ ਕਿ ਪਰਮਾਤਮਾ ਕਿਸ ਤਰੀਕੇ ਦਾ ਹੈ, ਮਹਾਤਮਾ ਜੀ ਨੇ ਕਿਹਾ ਕਿ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀਂ ਬਹੁਤ ਜਿੱਦ ਕੀਤੀ ਤੇ ਉਹਨਾਂ ਨੇ ਮਿੱਟੀ ਦਾ ਲੈ ਕਰਕੇ ਰੂਪ ਦੇ ਦਿੱਤਾ ਤੇ ਅਸੀਂ ਮਿੱਟੀ ਦੇ ਰੂਪ ਨੂੰ ਛਾਤੀ ਨਾਲ ਲਗਾ ਲਿੱਤਾ, ਔਰ ਮਹਾਤਮਾ ਦੀ ਉਸ ਬਾਣੀ ਨੂੰ ਕਿ ਅਸੀਂ ਉਸ ਨੂੰ ਇਹਨਾਂ ਅੱਖਾਂ ਦੇ ਨਾਲ ਜਾਣ ਨਹੀਂ ਸਕਦੇ, ਉਹ ਅੰਦਰ ਦੀ ਅੱਖ ਹੋਰ ਹੈ ਜਿਸ ਨੂੰ ਅਸੀਂ ਪ੍ਰਗਟ ਕਰਕੇ ਉਸ ਪਰਮਾਤਮਾ ਦੇ ਦਰਸ਼ਨ ਕਰ ਸਕਦੇ ਹਾਂ, ਉਸ ਬਾਣੀ ਨੂੰ ਭੁੱਲ ਗਏ। ਉਹੀ ਠੀਕ ਉਹੀ ਗੱਲ ਹੈ ਪੋਥੀਆਂ ਦੇ ਵੀ, ਯਾਨੀ ਕਿ ਜੋ ਬਾਣੀ ਸੰਤਾਂ ਨੇ ਉਚਾਰੀ, ਜੋ ਭੇਦ ਸਾਨੂੰ ਦਿੱਤੇ, ਉਹ ਸੰਤਾਂ ਨੇ ਕੀ ਕੀਤੇ, ਉਹਨਾਂ ਨੂੰ ਨੋਟ ਕਰ ਲਿਆ। ਹੁਣ ਵਿਚਾਰ ਕਰੋ, ਗੁਰੂ ਨਾਨਕ ਸਾਹਿਬ ਨੇ ਜਿਹੜੀ ਬਾਣੀ ਸਾਨੂੰ ਬਖਸ਼ੀ ਹੈ, ਉਸ ਵੇਲੇ ਕੋਈ ਲਿਖਾਰੀ ਉਹਨਾਂ ਦੇ ਨਾਲ ਚੱਲਦਾ ਸੀ ਕਲਮ ਦਵਾਤ ਲੈ ਕਰਕੇ, ਤੇ ਫਿਰ ਇਹ ਬਾਣੀ ਸਾਡੇ ਕੋਲ ਕਿਸ ਤਰੀਕੇ ਨਾਲ ਪਹੁੰਚ ਗਈ, ਅਸੀਂ ਇਹਨੂੰ ਗੁਰੂ ਦੀ ਸੰਗਿਆ ਕਿਸ ਤਰੀਕੇ ਦੇ ਨਾਲ ਦੇ ਦਿੱਤੀ? ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਿਸਲੇ ਇਹ ਰਚਨਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹਦੇ ਸਾਰੇ ਸੰਤਾਂ ਦੀ ਬਾਣੀ ਨੂੰ ਇਕੱਠਾ ਕੀਤਾ, ਤੇ ਕਿਆ ਉਸ ਤੋਂ ਬਾਅਦ ਜਿਹੜੇ ਗੁਰੂ ਸਾਹਿਬ ਹੋਏ ਨੇ ਉਹਨਾਂ ਨੇ ਗੁਰੂ ਨਹੀਂ ਸੀ ਲਏ, ਉਹਨਾਂ ਨੇ ਦੀਕਸ਼ਾ ਕਿਹਦੇ ਕੋਲ ਲਈ ਸੀ, ਕਿਹਦੇ ਕੋਲੋਂ ਰੋਸ਼ਨੀ ਹਾਸਲ ਕੀਤੀ ਸੀ? ਇਹ ਵਿਚਾਰ ਕਰੋ, ਇਹ ਵਿਚਾਰ ਕਰਨ ਉਹ ਸੋਚਣ ਵਾਲੀ ਗੱਲ ਹੈ, ਪਰ ਉਹ ਸਿਰਫ ਸੋਚਣ ਨਾਲ ਨਹੀਂ, ਅਗਰ ਪੂਰਾ ਜਨਮ ਸੋਚਣ ਵਿੱਚ ਹੀ ਨਿਕਲ ਗਿਆ ਤੇ ਅਗਲੇ ਜਨਮ ਵਿੱਚ ਕੀ ਹੋਏਗਾ? ਜ਼ਰੂਰੀ ਗੱਲ ਨਹੀਂ ਹੈ ਕਿ ਸਾਨੂੰ ਮਨੁੱਖਾ ਜਨਮ ਵੀ ਮਿਲ ਜਾਏਗਾ, ਉਸ ਦੇ ਬਾਅਦ ਵੀ ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਫਿਰ ਵੀ ਤੇਰਾ ਜਨਮ ਸਾਰਥਕ ਗਿਆ, ਕਿਉਂ? ਕਿਉਂਕਿ ਤੂੰ ਸੱਤ ਦੀ ਭਾਲ ਕੀਤੀ, ਉਹਦੇ ਲਈ ਤੜਫਿਆ, ਤੂੰ ਆਪਣੇ ਆਪ ਨੂੰ ਮੂਲ ਦੇ ਵਿੱਚ ਸਮਾਨ ਲਈ ਇੱਕ ਉਪਰਾਲਾ, ਇੱਕ ਉਪਕਰਮ, ਇੱਕ ਕਿਰਿਆ ਕੀਤੀ, ਔਰ ਹਰ ਕੀਤੀ ਗਈ ਕਿਰਿਆ ਜਿਹੜੀ ਹੈ ਬੰਧਨਕਾਰੀ ਪ੍ਰਭਾਵ ਵਿੱਚ ਹੈ। ਹੁਣ ਇਸ ਕਿਰਿਆ ਦਾ ਯਾਨੀ ਕਿ ਪਰਮਾਤਮਾ ਨੂੰ ਮਿਲਣ ਲਈ ਜਿਹੜੀ ਤੂੰ ਕਿਰਿਆ ਕੀਤੀ ਹੈ, ਇਹਦਾ ਬੰਧਨਕਾਰੀ ਪ੍ਰਭਾਵ ਕੀ ਹੈ ਕਿ ਤੈਨੂੰ ਅਗਲਾ ਜਨਮ ਜੋ ਹੈ ਸਤਿਗੁਰਾਂ ਦੇ ਮੁਤਲਕ ਉਹਨਾਂ ਦੇ ਨਜ਼ਦੀਕ ਮਿਲੇਗਾ। ਹੁਣ ਅਗਲੇ ਜਨਮਾਂ ਦੀ ਜੋ ਗੱਲ ਹੈ ਸਤਿਗੁਰੂ ਇੱਥੇ ਕਰਨਾ ਨਹੀਂ ਚਾਹ, ਉਹਦੀ ਵਜ੍ਹਾ ਕੀ ਹੈ? ਕਿਉਂਕਿ ਜੀਵਾਤਮਾ ਪਹਿਲੇ ਹੀ ਬਹੁਤ ਸਾਰੇ ਭਰਮ ਵਿੱਚ ਹੈ ਕਿ ਥੋੜੇ ਬਹੁਤੇ ਲਾਭ ਦੇ ਚੱਕਰ ਵਿੱਚ ਅਸੀਂ ਇਸ ਮਨੁੱਖੇ ਜਨਮ ਨੂੰ ਉੱਥੋਂ ਗਵਾ ਕਰਕੇ ਬੈਠੇ ਹਾਂ। ਇਹ ਮਨੁੱਖਾ ਜਨਮ ਜੋ ਹੈ ਬਹੁਤ ਹੀ ਕੀਮਤੀ ਹੈ, ਇਹ ਕਦੇ ਵੀ ਆਸਾਨੀ ਦੇ ਨਾਲ ਹਾਸਲ ਨਹੀਂ ਹੋ ਸਕਦਾ। 84 ਲੱਖ ਜਾਮਿਆਂ ਤੇ ਵੀ ਸਭ ਤੋਂ ਉੱਤਮ ਇਸ ਨੂੰ ਕਿਉਂ ਕਿਹਾ ਗਿਆ ਹੈ? ਕਿਉਂਕਿ ਇਸ ਦੇ ਵਿੱਚ ਬੈਠ ਕਰਕੇ ਹੀ ਜੋ ਪੰਜਵਾਂ ਤੱਤ ਵੀ ਮਿਲਿਆ ਗਿਆ ਹੈ, ਆਕਾਸ਼ ਤੱਤ, ਜਿਸ ਦੇ ਨਾਲ ਬੁੱਧੀ ਦਾ ਨਿਰਮਾਣ ਹੋਇਆ ਹੈ, ਇਸ ਬੁੱਧੀ ਨੂੰ ਅਸੀਂ ਇਸਤੇਮਾਲ ਕਿੱਥੇ ਕਰ ਰਹੇ ਹਾਂ? ਇਸ ਲੋਕ ਦੀਆਂ ਜੜ ਵਸਤੂਆਂ ਨੂੰ ਇਕੱਠਾ ਕਰਨ ਵਾਸਤੇ, ਔਰ ਇਹ ਜੜ ਵਸਤੂਆਂ ਕਦੇ ਸਾਡੇ ਨਾਲ ਗਈਆਂ ਨੇ? ਕਦੇ ਇਹ ਸੰਬੰਧੀ ਜਿਹੜੇ ਸੰਬੰਧ ਅਸੀਂ ਬਣਾ ਰਹੇ ਹਾਂ, ਦਿਨੇ ਰਾਤੀ ਇਕੱਠੇ ਕਰ ਰਹੇ ਹਾਂ, ਲੰਬੀਆਂ ਲੰਬੀਆਂ ਬਾਹਾਂ ਕਰਕੇ ਗਲੇ ਮਿਲਦੇ ਹਾਂ, ਇਹ ਸੰਬੰਧ ਕਦੀ ਸਾਨੂੰ ਨਾਲ ਲੈ ਕਰਕੇ ਗਏ ਨੇ? ਜਾਂ ਇਸ ਜੀਵਾਤਮਾ ਦੇ ਉਧਾਰ ਦੇ ਵਿੱਚ ਕੋਈ ਮਦਦ ਕਰ ਸਕਦੇ ਨੇ? ਇਹ ਸਾਰੀਆਂ ਦੀਆਂ ਸਾਰੀਆਂ ਵਸਤੂਆਂ ਇੱਕ ਛਿਣ ਇੱਕ ਪਲ ਦੇ ਵਿੱਚ ਪਰਾਈਆਂ ਹੋ ਜਾਂਦੀਆਂ ਨੇ, ਔਰ ਇਹ ਮਨੁੱਖਾ ਜਨਮ ਤੇ ਸਵਾਸਾਂ ਦੀ ਪੂੰਜੀ ਜੋ ਸਤਿਗੁਰੂ ਨੇ ਸਾਨੂੰ ਬਖਸ਼ੀ ਹੈ, ਕੋਈ ਵਿਚਾਰ ਕਰਕੇ ਦੇਖੇ, ਕੋਈ ਇੱਕ ਸਾਹ ਵੀ ਫਾਲਤੂ ਲੈ ਸਕਦਾ ਹੈ? ਇਹ ਸਾਰੀ ਦੌਲਤ ਜਿਹੜੀ ਇਕੱਠੀ ਕੀਤੀ ਹੈ ਇਹਦੀ ਕੀ ਗੱਲ ਕਰਨੀ ਹੈ? ਤਿੰਨੋ ਲੋਕਾਂ ਦੀ ਦੌਲਤ ਅਗਰ ਸਾਹਮਣੇ ਭੇਟਾ ਰੱਖ ਦਿੱਤੀ ਜਾਏ ਕਾਲ ਦੇ, ਤਦ ਵੀ ਉਹ ਇੱਕ ਸਾਹ ਨਹੀਂ ਫਾਲਤੂ ਦਿੰਦਾ। ਉਹ ਵਿਚਾਰ ਕਰੋ ਕਿ ਇਹ ਸਾਰੇ ਸਵਾਸਾਂ ਦੀ ਪੂੰਜੀ ਅਸੀਂ ਦਿਨ ਰਾਤ ਧੀਆਂ ਪੁੱਤਰ ਜ਼ਮੀਨ ਜਾਇਦਾਦ ਔਰ ਜੜ ਵਸਤੂਆਂ ਨੂੰ ਇਕੱਠਾ ਕਰਨ ਵਾਸਤੇ ਹੱਸਦੇ ਖੇਡਦੇ ਹੋਏ ਇਸ ਤਰੀਕੇ ਦੇ ਨਾਲ ਉਡਾ ਰਹੇ ਹਾਂ ਜਿਸ ਤਰ੍ਹਾਂ ਕਿ ਪਤਾ ਨਹੀਂ ਜਿਤਨੀ ਚਾਹੀਏ ਸੱਚਖੰਡ ਤੋਂ ਅਸੀਂ ਲੈ ਸਕਦੇ, ਇੱਕ ਸਾਹ ਨਹੀਂ ਸਾਨੂੰ ਫਾਲਤੂ ਮਿਲਣਾ। ਯਾਨੀ ਕਿ ਗੁਰੂ ਨਾਨਕ ਸਾਹਿਬ ਨੇ ਤੋ ਉਪਦੇਸ਼ ਦਿੱਤਾ ਕਿ ਸਵਾਸ ਸਵਾਸ ਬੰਦਗੀ, ਯਾਨੀ ਕਿ ਹਰ ਪਲ ਹਰ ਘੜੀ ਆਪਣੇ ਸਤਿਗੁਰ ਦੇ ਚਰਨਾਂ ਚ ਭੇਟਾ ਕਰ, ਇਹ ਹੀਰਾ ਔਰ ਲਾਲ ਦੇ ਬਰਾਬਰ ਹੈ, ਤੇ ਸਵਾਸਾਂ ਦੀ ਪੂੰਜੀ ਉਸਨੇ ਤੁਹਾਨੂੰ ਬਖਸ਼ੀ ਹੈ, ਔਰ ਅਸੀਂ ਭੇਟਾ ਕਿਸ ਨੂੰ ਕਰ ਰਹੇ ਹਾਂ? ਇਹਨਾਂ ਜੜ ਵਸਤੂਆਂ। ਹੁਣ ਇਹਨਾਂ ਜੜ ਵਸਤੂਆਂ ਦੇ ਮੁਤਲਕ ਭੇਟ ਕਰਕੇ ਜਿਹੜੇ ਕਰਮ ਅਸੀਂ ਇਕੱਠੇ ਕੀਤੇ ਨੇ, ਕਿਆ ਉਹ ਹਵਾ ਹੋ ਜਾਣਗੇ?
क्या अमृत पानी पी करके क्या वो अमृत बन जाएगा? ये विचार करने वाली गल है। क्या दो चार लफज असी जप लवांगे तो सारे कर्म जड़े हवा हो जाएंगे? विचार करो किस तरीके दे नाल असी कर्म इकट्ठा किया है, तो कोई ना कोई ऐसी क्रिया करनी पेगी जिस दे नाल ए कर्म हवा।
यानी के कुछ तो थानू भुगतान करने पैणगे और कुछ जाके जिथे इकट्ठे होए ने बीज रूप विच उत्थे दी जबानी नू सुन करके असी इन्हां नू सवाह कर सकते हैं। यानी के यह प्रैक्टिकल का मजबून है, यह मौखिक मजबून नहीं है। तो उन्हें दा यह भाव भी नहीं असी कढ लैणा कि सिर्फ प्रैक्टिकल ही करना मौखिक नहीं करना। अगर मौखिक क्लास नहीं लिती जाएगी, स्टूडेंट नू समझाया नहीं जाएगा, तो लैबोरेटरी जा करके की करेगा? लैबोरेटरी जा करके वह प्रैक्टिकल ता ही कर सकता है जिसले क्लास के विच यानी कि अख कन खोल करके अपने सतगुरु के वचन नू सुनता है। सुनता ही नहीं है, घर आकर के रटदा भी है, यानी कि होमवर्क भी करता और होमवर्क करके कापी विच लिखदा भी है बड़े अच्छे और सुंदर तरीके दे नाल। और उस तो बाद भी अगर कोई जीवात्मा ये समझ के बैठी है कि अगली क्लास ही चढ़ा दिता जाएगा, तो यह भी उसका भ्रम है। क्यों? क्योंकि कलम जो है सतगुरु के हाथ विच है, उसके बाद भी सतगुरु की अपनी मौज है। यानी कि सतगुरु की मौज की है? सतगुरु की प्रसन्नता। जब तक असी सतगुरु की प्रसन्नता हासिल नहीं कर लवेंगे, तद तक अगली क्लास के विच नहीं चढ़ाई जावांगे। असी की कहंदे, असी नाम लै लिया मुक्ति के अधिकारी हो गए, अमृत छक लिया मुक्ति अवश्य मिलेगी। 16 आने सच है, जरूर मिलेगी, पर किन्हां नूं मिलेगी? जिन्होंने पूरे 365 दिन क्लास भी अटेंड की है, गुरु के वचन भी सुने ने, उन्होंने अमली जामा भी पहनाया है, दिने राती टेबल लैंप या स्ट्रीट लाइट दे विच पड़े भी ने, अपनी हर वस्तु हर कामना नू त्यागया है, सिर्फ सतगुरु के वचना नू धारण किया है, उसके बाद सतगुरु की प्रसन्नता नू हासिल किया है, वह अगली क्लास ही चढ़ा दिते गए। और इस तरीके दे नाल एक वह घड़ी भी आ गई जिसले वह जज की कुर्सी ते बैठ के वह कलम उन्होंने हाथ विच बख्श दी गई कि जिस नू चाहण जेल विच भेज देण, जिस नू चाहण वह बरी कर देण। यानी कि वह संता का ही रूप हो गए और सतगुरु के रूप विच उन्होंने दोबारा तो इत्थे फिर दोबारा आ भी सकते ने, कई जीवात्मा नू वापस ले जाण दा अपनी कलम दे नाल हुक्मनामा भी लिख सकते ने। पर कदों? जदों वह सारे मजबून नू प्राप्त कर लिया। और अगर कोई स्टूडेंट यह समझ रहा कि मैं दाखला ले लिता है और अधिकारी हो गया वा, तो साध संगत जी ये 16 आने झूठ है, क्योंकि सिर्फ दाखला लै लैण दे नाल दोबारा टप के दौड़ के स्कूल तो मास्टर दे हुक्म नू कदी मनिया नहीं, आलने दे विच लिया करके रख दिते उन्हां दे वचनां नू, ते किस तरीके दे नाल जज बन जाएगा? तुसीं बना दोगे किसी नू जज? ऐसा स्टूडेंट जड़ा क्लास चो दौड़ जांदा, कदी क्लास अटेंड ही नहीं कीती, सिर्फ ओह के कवे कि मैं इस कॉलेज दे विच एडमिशन लै लई है, मैनू जज बना दिओ, कोई चाह के भी नहीं बनाएगा, क्योंकि उन्हां नू पता है कि इहदे विच समर्था नहीं है, इहदी कलम हमेशा जुलम करेगी। ओही जुलम असीं दिन रात कर रहे हां, हर पल हर घड़ी कर रहे हां, और असी इस भुले च बैठे हाँ कि असी सतगुरु वाले हाँ। सतगुरु वाला कौन है? ये जिसनों एक ज्ञान प्राप्त हो गया, और वह ज्ञान की है? अंतर दे विच जिसते जोत प्रगट हो गई, और जिसके अंदर जोत प्रगट नहीं है, जिसने उस आवाज नू नहीं सुनिया है, वह अज्ञानता दे अंधकार दे विच बैठा है। अगे स्पष्ट करते ने, मन का सूतक लोभ है। हुण मन दे सूतक की गल करते ने कि मन की अपवित्रता, मन की अपवित्रता की है? 5 विकार, काम क्रोध लोभ मोह अहंकार। यह 5 विकारा का संग करके यह जीवात्मा किस तरीके दे नाल पवित्र हो सकती है? हुण लोभ का भाव सिर्फ माया नाल संबंध नहीं रखता, माया दे नाल ते है ही है। हुण लोभ की है जरा विचार करके देखो, पशु परिंदा की तरफ देखो, उन्होंने अगे उन्होंने मन भांदी वस्तु रख दो, जड़ा चोगा वो बहुत अच्छा पसंद करता है कोई परिंदा, वो की करेगा? जिस नूं उसका ढिड भर जाएगा तो अपनी चुंज दे विच एक कणी भी ला करके वह नहीं उड़ेगा। यानी कि जितनी उतनी समर्था है, उसनूं जरूरत है, उतनी ही लेगा, उस तो अगे का लोभ वो नहीं करता। यानी कि अगले घंटे 4 घंटे बाद फिर भुख लग जानी है, उसकी उन्हें फिक्र नहीं है। हुण दूसरे पासे गुरु साहब उपदेश करते हैं कि इस मनुख नूं देखो, इस नूं आकाश तत्व बुद्धि दित्ती सी, किस करके दित्ती सी? कि यह परमात्मा नूं मिले, ऐसा उदम करे। हुण इहदे घर 7 पुश्तां दा खाणा पक्का है, इतनी माया इन्हें इकट्ठी की है
ਕਿ ਸੱਤ ਪੁਸ਼ਤਾਂ ਤਾਂ ਕੁਛ ਕਰਨ ਦੀ ਲੋੜ ਨਹੀਂ, ਪਰ ਇਹਨੂੰ ਫਿਰ ਵੀ ਫਿਕਰ ਲੱਗੀ ਹੈ ਕਿੰਨੀ, 21 ਪੁਸ਼ਤਾਂ ਦੀ। ਯਾਨੀ ਕਿ ਅਗਰ 4 ਪੁੱਤਰ ਨੇ, 3 ਬੰਗਲੇ ਬਣੇ ਨੇ, ਤੇ ਚੌਥੇ ਦੀ ਫਿਕਰ ਲੱਗੀ ਹੈ ਵੀ ਚੌਥਾ ਵੀ ਬਣਾ ਹੀ ਲਵਾਂ, ਇਹ ਨਾ ਆਉਣ ਕਿ ਕੱਲ੍ਹ ਲੜਦੇ ਫਿਰਨ। ਯਾਨੀ ਕਿ ਸਾਨੂੰ ਹਮੇਸ਼ਾ ਫਿਕਰ ਲੱਗੀ ਹੈ ਅਗਲੇ ਪਲ ਦੀ, ਕਿ ਅਗਲਾ ਆਉਣ ਵਾਲਾ ਸਮਾਂ ਸਾਡੇ ਉੱਪਰ ਭਾਰੀ ਨਾ ਹੋਵੇ। ਔਰ ਇਹ ਸਮਝਾਇਆ ਕਿਸਨੇ ਹੈ? ਮਨ ਨੇ। ਔਰ